ਉਪਦੇਸ਼ ਸ਼੍ਰੀ ਮੁੱਖ ਵਾਕ ਦੇ ਵਿੱਚ ਗੁਰੂ ਮਹਾਰਾਜ ਨੇ ਬਾਣੀਆਂ, ਤਿੰਨ ਬਾਣੀਆਂ ਦੇ ਆਪਾਂ ਕਥਾ ਹੁਣ ਤੱਕ ਸ਼੍ਰਵਣ ਕਰ ਚੁੱਕੇ ਹਾਂ। ਚੌਥੀ ਬਾਣੀ ਜੋ ਹਰ ਰੋਜ਼ ਆਪਣੇ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ, ਪਹਿਲੀ ਬਾਣੀ ਜਪਜੀ ਸਾਹਿਬ ਜੋ ਬ੍ਰਹਮ ਗਿਆਨ ਦੀ ਦਾਤ ਵਾਸਤੇ, ਦੂਸਰੀ ਬਾਣੀ ਵਿੱਚ ਪਰਮੇਸ਼ੁਰ ਨੂੰ ਨਮਸਕਾਰਾਂ ਕੀਤੀਆਂ ਨੇ, ਤਟਸਥੀ ਲੱਖਣ ਨੇ ਜਾਪ ਸਾਹਿਬ ਹੈ। ਤੀਸਰੀ ਬਾਣੀ ਹੈ ਸਵਈਏ ਵੈਰਾਗ ਦਾ ਉਪਦੇਸ਼ ਦਿੰਦੇ ਨੇ। ਚੌਥੀ ਬਾਣੀ ਹੈ ਰੱਖਿਆ ਵਾਸਤੇ ਚੌਪਈ ਸਾਹਿਬ। ਮਹਾਰਾਜ ਕਿਰਪਾ ਕਰ ਰਹੇ ਨੇ ਦਸਵੇਂ ਪਾਤਸ਼ਾਹ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ, ਪਹਿਲਾਂ ਇਹ ਬਚਨ ਆਉਂਦਾ ਹੈ। ਦਸਮ ਗ੍ਰੰਥ ਦੇ 1386 ਅੰਗ ਦੇ ਉੱਤੇ ਚੌਪਈ ਸਾਹਿਬ ਦਾ ਪਾਠ ਕਦੋਂ ਲਿਖਿਆ, 405 ਚਰਿੱਤਰ ਲਿਖ ਕੇ ਅਖੀਰ 'ਤੇ ਜਾ ਕੇ ਚੌਪਈ ਸਾਹਿਬ ਦਾ ਪਾਠ ਆਉਂਦਾ ਹੈ। ਫਿਰ ਸ਼ੁਰੂ ਇੱਥੋਂ ਹੁੰਦਾ ਕਿ ਬਹੁਰ ਅਸਰ ਕਾ ਕਾਟ ਮਾਥਾ, ਇੱਥੋਂ ਇਹ ਪੌੜੀਆਂ ਪ੍ਰਾਰੰਭ ਹੁੰਦੀਆਂ ਨੇ। ਪਰ ਜਿੱਥੋਂ ਆਪ ਜੀ ਨੇ ਇਹ ਬਚਨ ਲਿਖੇ ਨੇ ਕਿ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਚੌਪਈ, ਇੱਥੋਂ ਸ਼ੁਰੂ ਹੁੰਦਾ ਪੁਨ ਰਾਛਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ। ਅੱਗੇ ਜਾ ਕੇ ਫਿਰ ਬਚਨ ਕਰਨਗੇ ਕਬਿਓ ਬਾਚ ਬੇਨਤੀ ਚੌਪਈ, ਉੱਥੇ ਫਿਰ ਇਹੀ ਮੰਗਲ ਲਾਉਣਾ ਉੱਤੇ ਕਿ ਹਮਰੀ ਕਰੋ ਹਾਰ ਦਰ ਰੱਖਿਆ, ਉੱਥੋਂ ਪ੍ਰਾਰੰਭ ਕਰ ਦੇਣਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚੌਪਈ ਸਾਹਿਬ ਜੋ ਬਾਣੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਸੋ ਉਨੇ ਤਹਿਸੀਲ ਦੇ ਇੱਕ ਪਿੰਡ ਹੈ, ਹੁਣ ਤਾਂ ਸਾਰੇ ਪਾਸੇ ਮਸ਼ਹੂਰ ਹੈ ਬਿਧੌਰ ਸਾਹਿਬ, ਸਤਲੁਜ ਦਰਿਆ ਦੇ ਕਿਨਾਰੇ 'ਤੇ ਬਾਣੀ ਮਹਾਰਾਜ ਨੇ ਉਚਾਰਨ ਕੀਤੀ ਹੈ। ਕਿਉਂਕਿ ਕਲਗੀਧਰ ਮਹਾਰਾਜ ਬਿਧੌਰ ਦੇ ਰਾਜੇ ਦਾ ਪ੍ਰੇਮ ਵੇਖ ਕੇ ਇੱਥੇ ਕਈ ਮਹੀਨੇ ਬਿਰਾਜਮਾਨ ਹੋਏ ਸੀ, ਤੇ ਇਸ ਚੌਪਈ ਸਾਹਿਬ ਦਾ ਪਾਠ ਮਹਾਰਾਜ ਨੇ ਉੱਥੇ ਜਾ ਕਰਕੇ ਉਚਾਰਨ ਕੀਤਾ ਹੈ। 376 ਅੰਕ ਤੋਂ ਅੱਗੇ ਚੌਪਈ ਸਾਹਿਬ 1386 ਅੰਕ 'ਤੇ ਜਦੋਂ ਆਰੰਭ ਕੀਤੀ ਮਹਾਰਾਜ ਨੇ, ਜਦੋਂ ਮਹਾਂਕਾਲ ਨੇ ਸਵਾਸ ਵੀਰ ਦੇ ਰਾਕਸ਼ ਨੂੰ ਮਾਰ ਦਿੱਤਾ ਅਤੇ ਦੇਵਤਿਆਂ ਨੇ ਪ੍ਰਭੂ ਨੂੰ ਆ ਕੇ ਵਧਾਈ ਦਿੱਤੀ, ਉਹ ਸਾਰਾ ਪ੍ਰਸੰਗ ਇਸ ਵਿੱਚ ਵਰਣਨ ਕੀਤਾ। ਤਾਂ ਹੁਣ ਬਿਧੌਰ ਸਾਹਿਬ ਜੋ ਸਥਾਨ ਹੈ ਉੱਥੇ ਸਤਿਗੁਰੂ ਮਹਾਰਾਜ ਰਹੇ ਬਹੁਤ ਸਮਾਂ ਰਹਿ ਕੇ, 13 ਕੁ ਮਹੀਨੇ ਦੇ ਕਰੀਬ ਵੀ ਕਈਆਂ ਦਾ ਖਿਆਲ ਹੈ, ਉੱਥੇ ਰਹਿ ਕੇ ਚੌਪਈ ਸਾਹਿਬ ਦਾ ਪਾਠ ਉਚਾਰਨ ਕੀਤਾ। ਆਮ ਮਹਾਂਪੁਰਸ਼ਾਂ ਤੋਂ ਇਹ ਵੀ ਬਚਨ ਸੁਣਿਆ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਸਤਲੁਜ ਦੇ ਇੱਧਰਲੇ ਪਾਸੇ ਬਿਧੌਰ ਸਾਹਿਬ ਵਾਲੇ ਗੁਰਦੁਆਰੇ ਸਥਾਨ 'ਤੇ ਸਜੇ ਹੋਏ ਸਨ, ਸਾਹਮਣੇ ਇੱਕ ਹਰਨੀ ਪਾਣੀ ਪੀਣ ਵਾਸਤੇ ਜਦੋਂ ਆਏ, ਜਦ ਉਹਨਾਂ ਨੇ ਮੂੰਹ ਪਾਇਆ ਉਹਨੇ ਜੀਭ ਬਾਹਰ ਕੱਢੀ, ਇੱਕ ਮੱਛੀ ਨੇ ਉਹਦੀ ਜੀਭ ਪਕੜ ਲਈ, ਉਹਨੇ ਦਰਦ ਦੀ ਮਾਰੀ ਨੇ ਜ਼ੋਰ ਨਾਲ ਮੂੰਹ ਘੁੱਟਿਆ ਤਾਂ ਮੱਛੀ ਵਿੱਚੇ ਦਬ ਗਈ। ਮੱਛੀ ਨੂੰ ਖਾਣ ਵਾਸਤੇ ਉੱਤੋਂ ਇੱਕ ਇੱਲ ਨੇ ਬੜੇ ਜ਼ੋਰ ਦੀ ਡਾਈ ਮਾਰੀ ਥੱਲੇ ਨੂੰ, ਜਦੋਂ ਹਰਨੀ ਨੇ ਆਪਣੇ ਉਤਾਂਹ ਨੂੰ ਸਿੰਗ ਚੱਕੇ ਤਾਂ ਇੱਲ ਸਿੰਗਾਂ 'ਚ ਆ ਕੇ ਫਸ ਕੇ ਮਰ ਗਈ, ਪੇਟ ਵਿੱਚ ਸਿੰਗ ਵੜ ਗਏ। ਇੱਧਰੋਂ ਜਿਹੜਾ ਸ਼ਿਕਾਰੀ ਹਰਨੀ ਦੀ ਭਾਲ ਵਿੱਚ ਸੀ, ਉਸਨੇ ਆ ਕਰਕੇ ਜਦੋਂ ਤੀਰ ਚਲਾਇਆ ਹਰਨੀ ਦੇ ਵੱਜਿਆ, ਹਰਨੀ ਦੇ ਪੇਟ ਵਿੱਚ ਬੱਚਾ ਸੀ ਉਹਦੇ ਵੀ ਵੱਜਿਆ, ਉਹ ਵੀ ਸਮਾਪਤ ਹੋ ਗਏ। ਤਾਂ ਇੱਧਰੋਂ ਥੱਲਿਓਂ ਸੱਪ ਨਿਕਲ ਆਇਆ, ਉਹਨੇ ਸ਼ਿਕਾਰੀ ਦੇ ਜਦੋਂ ਜਾ ਕਰਕੇ ਡੰਗ ਮਾਰਿਆ ਤਾਂ ਉਹਦੇ ਹੱਥ ਵਿੱਚ ਜਿਹੜੀ ਤਲਵਾਰ ਫਿਰ ਪਕੜੀ ਹੋਈ ਸੀ, ਤੀਰ ਮਾਰ ਕੇ ਫਿਰ ਤਲਵਾਰ ਮਾਰਨਾ ਚਾਹੁੰਦਾ ਸੀ, ਤਲਵਾਰ ਹੱਥ 'ਚੋਂ ਡਿੱਗਣ 'ਤੇ ਸੱਪ ਦੇ ਗਲ 'ਤੇ ਵੱਜੀ, ਸੱਪ ਵੀ ਮਰ ਗਿਆ। ਇਹ ਇਕੱਠੀਆਂ ਮੌਤਾਂ ਦੇਖ ਕੇ ਕਾਲ ਚੱਕਰ ਨੂੰ ਦੇਖਦਿਆਂ ਹੋਇਆਂ ਇਹ ਬਚਨ ਵੀ ਕਹੇ ਸੀ ਮਹਾਰਾਜ ਨੇ, ਸੋ ਕਿ ਜੋ ਅਕਾਲ ਪੁਰਖ ਨੇ ਬਈ ਇਹ ਚੱਕਰ ਬਣਾਇਆ ਹੈ ਕਾਲ ਦਾ, ਪਰਮਾਤਮਾ ਦੇ ਹੁਕਮ ਦੇ ਮੁਤਾਬਕ ਹੈ। ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ, ਕਾਲ ਕੇ ਬਣਾਏ ਸਭ ਹੈ ਕਾਲ ਹੀ ਚਬਾਏਗੇ, ਇਹ ਬਚਨ ਮਹਾਰਾਜ ਨੇ ਉਸ ਸਥਾਨ ਦੇ ਉੱਤੇ ਉਚਾਰਨ ਕੀਤਾ, ਔਰ ਨਾਲ ਨਾਲ ਅਕਾਲ ਪੁਰਖ ਤੋਂ ਆਪਣੀ ਰੱਖਿਆ ਵੀ ਮੰਗੀ। ਸੋ 405 ਜਿਹੜੇ ਚਰਿੱਤਰ ਲਿਖੇ ਨੇ ਉਹਨਾਂ ਦਾ ਮਤਲਬ ਸੀ ਖਾਲਸੇ ਨੂੰ ਸਾਵਧਾਨ ਕਰਨਾ, ਮੇਰਾ ਖਾਲਸਾ ਸਾਵਧਾਨ ਰਹੇ ਸੰਸਾਰ ਦੇ ਵਿੱਚ ਇਸ ਨੇ ਵਿਚਰਨਾ ਹੈ। ਪ੍ਰਾਰੰਭ ਕਰਦੇ ਨੇ ਇੱਕ ਜੋ ਪਰਮੇਸ਼ੁਰ ਹੈ, ਓਂਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸ਼੍ਰੀ ਜੋ ਸ਼੍ਰੋਮਣੀ ਹੈ, ਸ਼੍ਰੀ ਜੋ ਲਕਸ਼ਮੀ ਹੈ, ਇਸ ਦਾ ਜੋ ਪਤੀ ਹੈ ਉਹ ਕੌਣ ਹੈ? ਵਾਹਿ ਅਸਚਰਜ ਦੋ ਅਗਿਆਨ ਦਾ ਹਨੇਰਾ ਮੇਟ ਕੇ ਰੂਹ ਪ੍ਰਕਾਸ਼ ਕਰ ਦਿੰਦਾ ਹੈ, ਉਹਦਾ ਨਾਮ ਹੈ ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ! ਵਾਹਿਗੁਰੂ ਦੀ ਸਦਾ ਹੀ ਫਤਿਹ ਹੈ, ਕਿਉਂਕਿ ਬਾਕੀ ਸਾਰੇ ਹਾਰ ਸਕਦੇ ਨੇ ਪਰ ਪਰਮੇਸ਼ੁਰ ਬਾਰੇ ਨਹੀਂ ਕਦੇ ਸੁਣਿਆ ਕਿ ਉਹ ਹਾਰਦਾ ਹੈ। ਉਹ ਨਹੀਂ ਹਾਰਦਾ, ਵਾਹਿਗੁਰੂ ਦੀ ਕਦੇ ਹਾਰ ਨਹੀਂ, ਸਦਾ ਜਿੱਤ ਹੈ। ਪਾਤਸ਼ਾਹੀ ਦਸਵੀਂ, ਜਿਸ ਤਰ੍ਹਾਂ ਮਹੱਲੇ ਲਿਖੇ ਨੇ ਇਸ ਤਰ੍ਹਾਂ ਮਹੱਲੇ ਦਾ ਅਰਥ ਹੀ ਇੱਥੇ ਲਿਖ ਦਿੱਤਾ ਹੈ। ਆਪ ਬਰਾਬਰਤਾ ਨਹੀਂ ਕੀਤੀ, ਪਹਿਲੇ ਪਾਤਸ਼ਾਹ ਦੂਸਰੇ ਪਾਤਸ਼ਾਹ, ਸੋ ਮਹੱਲਾ ਪਹਿਲਾ ਮਹੱਲਾ ਦੂਜਾ, ਉਸੇ ਨੂੰ ਮਹਾਰਾਜ ਨੇ ਇੱਥੇ ਲਿਖ ਦਿੱਤਾ ਹੈ। ਪਾਤਸ਼ਾਹੀ ਦਸਵੀਂ ਚੌਪਈ, ਚੌਪਈ ਦਾ ਮਤਲਬ ਹੈ ਚਾਰ ਪੌੜੀਆਂ। ਇਹ ਚਾਰ ਚਾਰ ਪੌੜੀਆਂ 'ਤੇ ਹੀ ਚੌਪਈ ਉਚਾਰਨ ਕੀਤੀ ਮਹਾਰਾਜ ਨੇ। ਸੋ ਸਾਰਿਆਂ ਨਾਲੋਂ ਪਹਿਲਾਂ ਜਿਵੇਂ ਉਹ ਜੰਗ ਹੋਇਆ ਸਵਾਸ ਵੀਰ ਜ ਰਾਕਸ਼ਸ਼ ਨੂੰ ਮਾਰਿਆ ਸੀ ਜਦੋਂ, ਤਾਂ ਉਦੋਂ ਦਾ ਵਰਣਨ ਲਿਖਣ ਤੋਂ ਬਾਅਦ ਅੱਗੇ ਜਾ ਕੇ ਫਿਰ ਬੇਨਤੀਆਂ ਕਰਨਗੇ ਅਕਾਲ ਪੁਰਖ ਦੇ ਚਰਨਾਂ 'ਚ। ਪੁਨ ਰਾਕਸ਼ਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ। ਸ੍ਰੀ ਅਸਕੇਤ ਜਗਤ ਦੇ ਮਾਲਕ ਨੇ ਫਿਰ ਜਦੋਂ ਸਵਾਸ ਵੀਰ ਜ ਰਾਕਸ਼ਸ਼ ਦਾ ਸਿਰ ਕੱਟ ਦਿੱਤਾ। ਭਾਈ ਕਾਨ ਸਿੰਘ ਜੀ ਲਿਖਦੇ ਨੇ ਮਹਾਨ ਕੋਸ਼ ਦੇ ਵਿੱਚ ਚੌਪੀ ਸਾਹਿਬ ਬਾਰੇ ਕਿ ਇੱਕ ਖਾਸ ਬਾਣੀ ਹੈ ਜਿਸ ਦੀ ਰਚਨਾ ਚੌਪੀ ਛੰਦ ਵਿੱਚ ਹੋਣ ਤੋਂ ਇਹ ਸੰਗਿਆ ਪਈ ਇਹਦੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਇਹ ਪ੍ਰਸੰਗ ਲਿਖਿਆ ਉਹਦੇ ਵਿੱਚ ਕਿ ਸਤਯੁਗ ਵਿੱਚ ਰਾਜਾ ਸੱਤੇ ਸੰਧ ਅਤੇ ਦੀਰਘ ਦਾੜ ਦਾਨਵ ਦਾ ਯੁੱਧ ਹੋਇਆ। ਫਿਰ ਕਹਿੰਦੇ ਨੇ ਦੋਹਾਂ ਦੇ ਘੋਰ ਸ਼ਸਤਰ ਪ੍ਰਹਾਰ ਤੋਂ ਜੋ ਅਗਨ ਦੀ ਲਾਟ ਨਿਕਲੀ ਉਸ ਵਿੱਚੋਂ ਦੁੱਲਹ ਦੇਈ ਨਾਮ ਦੀ ਇਸਤਰੀ ਪ੍ਰਗਟ ਹੋਈ। ਦੁੱਲਹ ਦੇਈ ਨੂੰ ਮਨ ਭਾਉਂਦਾ ਪਤੀ ਕੋਈ ਨਾ ਮਿਲੇ, ਇਸ ਪਰ ਉਸਨੇ ਵੱਡਾ ਕਠਿਨ ਤਪ ਕਰਕੇ ਦੁਰਗਾ ਦੇਵੀ ਨੂੰ ਪ੍ਰਸੰਨ ਕੀਤਾ। ਦੇਵੀ ਨੇ ਰੀਝ ਕੇ ਉਸਨੂੰ ਵਰ ਦਿੱਤਾ ਕਿ ਤੈਨੂੰ ਅਕਾਲ ਵਰੇਗਾ, ਕਿਉਂਕਿ ਦੁੱਲਹ ਦੇਈ ਦੀ ਇੱਛਾ ਸੀ ਮੈਨੂੰ ਅਕਾਲ ਵਰੇ। ਰਾਤ ਨੂੰ ਸੁਪਨੇ ਵਿੱਚ ਅਕਾਲ ਨੇ ਦੁੱਲਹ ਦੇਈ ਨੂੰ ਆਖਿਆ ਕਿ ਜੇ ਤੂੰ ਸਵਾਸ ਬੀਰਜ ਦਾਨਵ ਨੂੰ ਜੰਗ ਵਿੱਚ ਮਾਰੇਂਗੀ ਤਦ ਮੇਰੀ ਅਰਧਾਂਗਨੀ ਹੋ ਸਕੇਗੀ। ਇਸ ਪਰ ਦੁੱਲਹ ਦੇਈ ਨੇ ਸਵਾਸ ਬੀਰਜ ਨਾਲ ਘੋਰ ਜੰਗ ਕੀਤਾ। ਸੋ ਜਦੋਂ ਚਿਰ ਤੱਕ ਲੜਾਈ ਹੁੰਦੀ ਗਈ, ਬਹੁਤ ਜ਼ਿਆਦਾ ਥੱਕ ਗਈ, ਤਦੋਂ ਸਹਾਇਤਾ ਲਈ ਮਹਾਂਕਾਲ ਦਾ ਧਿਆਨ ਕੀਤਾ। ਦੁੱਲਹ ਦੇਈ ਦੀ ਸਹਾਇਤਾ ਲਈ ਮਹਾਂਕਾਲ ਨੇ ਮੈਦਾਨੇ ਜੰਗ ਵਿੱਚ ਆ ਕੇ ਭਿਅੰਕਰ ਜੰਗ ਕੀਤਾ। ਦੁੱਲਹ ਦੇਈ ਅਤੇ ਅਕਾਲ ਪੁਰਖ ਨੇ ਸਵਾਸ ਵੀਰ ਦੀ ਸੈਨਾ ਦਾ ਨਾਸ਼ ਕਰਕੇ ਪੁਨ ਰਾਕਸ਼ਸ ਕਾ ਕਾਟਾ ਸੀਸਾ। ਸੋ ਇਸ ਅਲੰਕਾਰ ਪੂਰਤ ਕਥਾ ਦੇ ਅੰਤ ਕਵਿਓ ਬਾਤ ਬੇਨਤੀ ਚੌਪਈ ਸਿਰਲੇਖ ਹੇਠ ਇੱਕ ਬੇਨਤੀ ਮਹਾਰਾਜ ਨੇ ਅੱਗੇ ਜਾ ਕੇ ਫਿਰ ਲਿਖੀ ਹੈ, ਪੁਨ ਰਾਕਸ਼ਸ ਕਾ ਕਾਟਾ ਸੀਸਾ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਕੀਤਾ, ਉਹਨਾਂ ਦਾ ਜਦੋਂ ਸਿਰ ਕੱਟ ਦਿੱਤਾ। ਜੋ ਅਸਕੇਤ ਜਗਤ ਦੇ ਮਾਲਕ ਨੇ, ਅਸਕੇਤ ਕੌਣ ਹੁੰਦਾ? ਜਿਹਦੇ ਹੱਥ ਵਿੱਚ ਸ੍ਰੀ ਸਾਹਿਬ ਪਕੜੀ ਹੋਈ। ਐਸੇ ਅਕਾਲ ਪੁਰਖ ਜਿਨ੍ਹਾਂ ਦੇ ਹੱਥ ਵਿੱਚ ਸ੍ਰੀ ਸਾਹਿਬ ਪਕੜੀ ਹੋਈ ਹੈ, ਜੋ ਮਾਲਕ ਨੇ ਸੰਸਾਰ ਦੇ ਜਦੋਂ ਉਹਨਾਂ ਨੇ ਸਿਰ ਕੱਟ ਦਿੱਤਾ। ਪੁਨ ਤੋਂ ਭਾਵ ਫੇਰ, ਉਹ ਪੁਨ ਬ੍ਰਿਸ਼ਟ ਗਗਨ ਤੇ ਭਈ, ਤਦੋਂ ਆਕਾਸ਼ ਤੋਂ ਦੇਵਤਿਆਂ ਵੱਲੋਂ ਫੁੱਲਾਂ ਦੀ ਬਹੁਤ ਵਰਖਾ ਹੋਈ। ਉਹ ਪੁਨ ਫੁੱਲਾਂ ਦੀ ਬ੍ਰਿਸ਼ਟ ਗਗਨ ਤੇ ਭਈ ਵਰਖਾ ਹੋਈ। ਸਭ ਹਿਣ ਆਨ ਵਧਾਏ ਦਈ, ਸਾਰੇ ਦੇਵਤਿਆਂ ਨੇ ਆ ਕੇ ਮਹਾਂਕਾਲ ਜੀ ਨੂੰ ਵਧਾਈ ਦਿੱਤੀ। ਆਪ ਨੇ ਬੜੀ ਕਿਰਪਾ ਕੀਤੀ, ਸਾਡੀ ਜਾਨ ਬਚਾ ਲਈ। ਧੰਨ ਧੰਨ ਲੋਗਨ ਕੇ ਰਾਜਾ, ਦੁਸ਼ਟਨ ਦਾਹਾ ਗਰੀਬ ਨਿਵਾਜਾ। ਹੁਣ ਗੁਰੂ ਜੀ ਪਰਮੇਸ਼ਰ ਦੇ ਸਨਮੁਖ ਆਪਣੇ ਵੱਲੋਂ ਬੇਨਤੀ ਕਰ ਰਹੇ ਕਿ ਹੇ ਲੋਕਾਂ ਦੇ ਰਾਜੇ, ਪ੍ਰਭੂ ਜੀ ਤੁਸੀਂ ਧੰਨ ਹੋ, ਧੰਨ ਹੋ, ਤੁਸੀਂ ਦੁਸ਼ਟਾਂ ਨੂੰ ਸਾੜਨ ਵਿੱਚ ਭਾਵ ਦੰਡ ਦੇਣ ਵਾਲੇ ਹੋ, ਗਰੀਬਾਂ ਨਿਤਾਣਿਆਂ ਨੂੰ ਨਿਵਾਜਣ ਵਾਲੇ ਹੋ, ਵਡਿਆਈਆਂ ਦੇਣ ਵਾਲੇ ਹੋ। ਅਖਲ ਭਵਨ ਕੇ ਸਿਰਜਣਹਾਰੇ, ਦਾਸ ਜਾਨ ਮੋਹੇ ਲਿਹੋ ਬਾਰ। ਹੇ ਵਾਹਿਗੁਰੂ, ਤੁਸੀਂ ਸਾਰੇ ਲੋਕਾਂ ਦੇ ਅਰਥਾਤ ਜਗਤ ਦੀ ਸਾਜਨਾ ਕਰਨ ਵਾਲੇ ਹੋ। ਅਖਲ ਤੋਂ ਭਾਵ ਸਾਰੇ ਭਵਨ, ਜਿੰਨਾ ਜਗਤ ਹੈ, ਸੰਸਾਰ ਹੈ, 14 ਲੋਕ ਨੇ, ਇਹਨਾਂ ਦੇ ਆਪ ਸਿਰਜਣਹਾਰੇ ਹੋ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨੇ ਦਾਸ ਜਾਨ, ਕਹਿੰਦੇ ਨੇ ਕਿ ਜਿਸ ਤਰ੍ਹਾਂ ਸਵਾਸ ਵੀਰ ਦੇ ਰਾਕਸ਼ ਦਾ ਨਾਸ਼ ਕਰਕੇ ਦੇਵਤਿਆਂ ਨੂੰ ਬਚਾਇਆ, ਇਸੇ ਤਰ੍ਹਾਂ ਮੈਨੂੰ ਵੀ ਸੇਵਕ ਸਮਝ ਕੇ ਇਸ ਸੰਸਾਰ ਸਾਗਰ ਤੋਂ ਬਚਾ ਲਓ ਅਤੇ ਮੇਰੇ ਵੀ ਦੁਸ਼ਟ ਦੁਖੀਆਂ ਦਾ ਆਪ ਨਾਸ਼ ਕਰੋ। ਇਹ ਨਿਮਰਤਾ ਹੈ ਮਹਾਰਾਜ ਦੀ। ਅਸਲ ਵਿੱਚ ਇਹ ਬਣਾਇਆ ਹੈ ਪਾਠ ਖਾਲਸੇ ਵਾਸਤੇ ਕਿ ਖਾਲਸੇ ਨੇ ਉਹ ਬੇਨਤੀਆਂ ਕਰਤੀਆਂ। ਆਪ ਤਾਂ ਸਰਬ ਕਲਾ ਸਮਰੱਥ ਨੇ ਮਹਾਰਾਜ, ਪਰ ਸਾਨੂੰ ਵੀ ਤਾਂ ਸਿੱਖਿਆ ਦੇਣੀ ਹੈ ਨਾ। ਸਾਨੂੰ ਸਿੱਖਿਆ ਦੇਣ ਵਾਸਤੇ ਮਹਾਰਾਜ ਨੇ ਐਸੇ ਬਚਨ ਕੀਤੇ ਨੇ। ਹੁਣ ਅੱਗੇ ਦਸਵੇਂ ਪਾਤਸ਼ਾਹ ਮਹਾਂਕਾਲ ਦੇ ਅੱਗੇ ਬੇਨਤੀ ਰੂਪ ਚੌਪੀ ਕਥਨ ਕਰਦੇ ਨੇ। ਵੈਸੇ ਤਾਂ ਨਿਤਨੇਮ ਦੀਆਂ ਬਾਣੀਆਂ ਵਿੱਚ ਅਤੇ ਅਮਰ ਦੀਆਂ ਪੰਜ ਬਾਣੀਆਂ ਵਿੱਚ ਇਹ ਚੌਪੀ ਸਾਹਿਬ ਦਾ ਪਾਠ ਇੱਥੇ ਕਬੇ ਉਬਾਦ ਬੇਨਤੀ ਤੋਂ ਸ਼ੁਰੂ ਹੁੰਦਾ, ਪਰ ਪਾਠਕਾਂ ਦੀ ਜਾਣਕਾਰੀ ਵਾਸਤੇ ਕਹਿੰਦੇ ਪੁੰਨ ਰਾਕਸ਼ਸ ਕਾ ਕਾਟਾ ਸੀਸਾ ਦੀਆਂ ਇਹ ਜੋ ਚੌਪਈਆਂ ਨੇ ਆਰੰਭ ਕੀਤੀਆਂ ਪਹਿਲਾਂ, ਇਸ ਤੋਂ ਪਹਿਲਾਂ ਵੀ ਹੈ ਬਾਹਰ ਅਸਰ ਕਾ ਕਾਟ ਸਮਾਥਾ, ਇਸ ਤੋਂ ਪਹਿਲਾਂ ਵੀ ਚੌਪੀ ਆ। ਕਿਉਂਕਿ ਅਖੀਰਲੇ ਚਰਿੱਤਰ ਵਿੱਚ ਜਾ ਕੇ ਜਦੋਂ ਅਕਾਲ ਪੁਰਖ ਦਾ ਜੰਗ ਦੱਸਿਆ ਹੋਣਾ, ਉਹ ਫਿਰ ਸਾਰਾ ਪ੍ਰਸੰਗ ਲਿਖਿਆ। ਕਿਉਂਕਿ ਆਪਣੇ ਜ਼ਿਆਦਾ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗਦੇ ਨੇ, ਸਾਰੇ ਪਾਠ ਕਰਦੇ ਨੇ, ਬਹੁਤੇ ਸੰਥਿਆ ਵੀ ਨਹੀਂ ਕਰਦੇ। ਆਦਿ ਸ੍ਰੀ ਦਸਮ ਗ੍ਰੰਥ ਦਾ ਪਾਠੀ ਬਹੁਤ ਹੀ ਔਖਾ ਮਿਲਦਾ, ਕੋਈ ਕੋਈ ਹੈ ਜੋ ਆਦਿ ਸ੍ਰੀ ਦਸਮ ਗ੍ਰੰਥ ਜਿਨ੍ਹਾਂ ਨੇ ਪੜ੍ਹਿਆ ਤਾਂ ਉਹਨਾਂ ਨੂੰ ਪਤਾ ਕਿ ਆਦਿ ਸ੍ਰੀ ਦਸਮ ਗ੍ਰੰਥ ਵਿੱਚ ਕਿੱਥੇ ਤੱਕ ਕੀ ਲਿਖਿਆ ਹੈ। ਜਦੋਂ ਤੱਕ ਨਹੀਂ ਜਾਣਕਾਰੀ ਉਦੋਂ ਤੱਕ ਅਸੀਂ ਬਹੁਤ ਸਾਰੀਆਂ ਗੱਲਾਂ 'ਤੇ ਉਲਝੇਵੇਂ ਵਿੱਚ ਵੀ ਪੈ ਸਕਦੇ। ਹੁਣ ਅੱਗੇ ਮਹਾਰਾਜ ਪ੍ਰਾਰੰਭ ਕਰਦੇ ਨੇ ਕਬਿਓ ਬਾਚ ਬੇਨਤੀ ਚੌਪਈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਆਪ ਨੂੰ ਕਵੀ ਵਰਣਨ ਕਰਦੇ ਨੇ ਅਤੇ ਪਰਮੇਸ਼ੁਰ ਅੱਗੇ ਬੇਨਤੀ ਕਰਦੇ ਨੇ, ਇਹ ਨਿਮਰਤਾ ਹੈ ਉਹਨਾਂ ਦੀ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਈ ਥਾਂ ਲਿਖਿਆ, ਹੁਣ ਢਾਡੀ ਬੇਕਾਰ ਕਾਰੈ ਲਾਇਆ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਆਪ ਨੂੰ ਕਿਤੇ ਸ਼ਾਇਰ ਲਿਖਿਆ, ਕਿਤੇ ਕਵੀ ਲਿਖਿਆ, ਕਿਤੇ ਢਾਡੀ ਲਿਖਿਆ, ਕਿਤੇ ਕੁਛ ਲਿਖਿਆ। ਆਪ ਮਹਾਰਾਜ ਦੀ ਨਿਮਰਤਾ ਹੈ ਗੁਰੂ ਨਾਨਕ ਸਾਹਿਬ ਦੀ। ਇਹ ਫਿਰ ਇਹ ਵੀ ਲਿਖਿਆ ਕਿ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਇਹ ਨਿਮਰਤਾ ਦੇ ਬਚਨ ਨੇ। ਅਮਰੀ ਕਰੋ ਹਾਥ ਦੈ ਰੱਛਾ, ਇਹ ਮਹਾਂਕਾਲ ਹੈ ਪਰਮਾਤਮਾ ਜੀ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਮੇਰੀ ਰੱਖਿਆ ਕਰੋ ਜੀ, ਅਮਰੀ ਸਾਡੀ ਸਾਰਿਆਂ ਦੀ ਰੱਖਿਆ ਕਰੋ ਜੀ, ਖਾਲਸੇ ਪੰਥ ਦੀ ਰੱਖਿਆ ਕਰੋ, ਸਹਾਇਤਾ ਕਰੋ। ਪੂਰਨ ਹੋਏ ਚਿੱਤ ਕੀ ਇੱਛਾ, ਤਾਂ ਕਿ ਮੇਰੇ ਜਿਹੜੀ ਚਿੱਤ ਦੀ ਇੱਛਾ ਹੈ ਉਹ ਪੂਰਨ ਹੋ ਸਕੇ, ਸਾਡੀ ਕਿਰਪਾ ਰੂਪੀ ਹੱਥ ਦੇ ਕੇ ਆਪ ਰੱਖਿਆ ਕਰੋ। ਮੇਰੇ ਚਿੱਤ ਦੀ ਜਿਹੜੀ ਇੱਛਾ ਹੈ ਉਹ ਪੂਰੀ ਹੋ ਸਕੇ, ਤਾਂ ਕਿਹੜੀ ਇੱਛਾ ਹੈ ਤੁਹਾਡੇ ਚਿੱਤ ਦੀ? ਤਬ ਚਰਨਨ ਮਨ ਰਹਿ ਹਮਾਰਾ, ਤੁਹਾਡੇ ਚਰਨਾਂ 'ਚ ਸਾਡਾ ਮਨ ਜੁੜਿਆ ਰਹੇ, ਇਹੀ ਇੱਛਾ ਕਰਦੇ ਹਾਂ। ਕਿਉਂਕਿ ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ, ਮਹਾਰਾਜ ਨੇ ਤਾਂ ਆਪ ਬਚਨ ਕੀਤੇ ਨੇ, ਸਾਡੀ ਸੁਰਤੀ ਤਾਂ ਉੱਥੇ ਜੁੜੀ ਹੋਈ ਸੀ, ਸਾਨੂੰ ਤਾਂ ਵਾਹਿਗੁਰੂ ਦੇ ਹੁਕਮ ਦੇ ਮੁਤਾਬਕ ਹੀ ਸੰਸਾਰ ਵਿੱਚ ਆਉਣਾ ਪਿਆ, ਇਸ ਕਰਕੇ ਤੁਹਾਡੇ ਚਰਨਾਂ 'ਚ ਸਾਡਾ ਮਨ ਜੁੜਿਆ ਰਹੇ। ਆਪਣਾ ਜਾਣ ਕਰੋ ਪ੍ਰਤਕਾਰਾ, ਆਪਣਾ ਦਾਸ ਜਾਣ ਕੇ, ਆਪਣਾ ਜਾਣ ਇਹ ਵਿਸ਼ੇਸ਼ ਅੱਖਰ ਹੈ, ਆਪਣਾ ਜਾਣ ਕੇ ਸਾਡੀ ਆਪ ਪਾਲਣਾ ਕਰੋ। ਇੱਕ ਤਾਂ ਹੁੰਦੇ ਨੇ ਬਗਾਨੇ ਜਾਣ ਕੇ ਪਾਲਣਾ ਕਰਨੀ, ਮਹਾਰਾਜ ਜੀ ਆਪਣੇ ਦਾਸ ਜਾਣ ਕੇ ਸਾਡੀ ਪਾਲਣਾ ਕਰੋ, ਅਸੀਂ ਤੁਹਾਡੇ ਬੱਚੇ ਹਾਂ। ਕਈ ਤਾਂ ਤੁਹਾਨੂੰ ਮੰਨਦੇ ਹੀ ਨਹੀਂ, ਉਹ ਕਹਿੰਦੇ ਮੈਂ ਆਪਣੇ ਆਪ ਹੀ ਸਾਰਾ ਕੁਛ ਕਰ ਲੂੰਗਾ। ਉਹਨਾਂ ਨੂੰ ਤਾਂ ਸੁੱਤੇ ਸਿੱਧੀ ਰੋਜੀ ਮਿਲਦੀ ਹੈ ਜਿਹੜੀ ਪਰਾਲਬਧ ਲਿਖੀ ਹੋਈ ਹੈ। ਅਤੇ ਆਪਣੇ ਭਗਤਾਂ ਦੀ ਤੁਸੀਂ ਪੂਰਨ ਰੱਖਿਆ ਕਰਦੇ ਹੋ, ਜਿਵੇਂ ਹਰਨਾਕਸ਼ ਦੁਸ਼ਟ ਹਰ ਮਾਰਿਆ, ਹਰਨਾਕਸ਼ ਦੁਸ਼ਟ ਨੂੰ ਤੁਸੀਂ ਮਾਰਿਆ ਅਤੇ ਪ੍ਰਹਿਲਾਦ ਤਰਾਇਆ, ਪ੍ਰਹਿਲਾਦ ਦੀ ਪਾਲਣਾ ਕਰ ਲਈ। ਇਸੇ ਤਰ੍ਹਾਂ ਹੀ ਸਾਡੇ 'ਤੇ ਵੀ ਕਿਰਪਾ ਕਰੋ, ਜਿਹੜੇ ਅਸੀਂ ਆਪ ਜੀ ਦੇ ਪ੍ਰਹਿਲਾਦ ਵਰਗੇ ਹਾਂ। ਬੇਸ਼ੱਕ ਅਸੀਂ ਇਹੋ ਜਿਹੇ ਬਣਦੇ ਨਹੀਂ, ਸਾਡੇ ਵਿੱਚ ਉਹੋ ਜਿਹੇ ਸ਼ੁਭ ਗੁਣ ਨਹੀਂ ਹੈ, ਪਰ ਸਾਰੀ ਕਿਰਪਾ ਤਾਂ ਤੁਸੀਂ ਕਰਨੀ ਹੈ, ਸ਼ੁਭ ਗੁਣ ਵੀ ਦੇਣੇ ਨੇ, ਸਾਡੀ ਰੱਖਿਆ ਵੀ ਕਰਨੀ ਹੈ। ਹਮਰੀ ਕਰੋ ਹਾਥ ਦੇ ਵਿੱਚ, ਕਿੱਥੋਂ ਕੋਈ ਵੀ ਸੰਕਟ ਆ ਜਾਵੇ, ਕੋਈ ਦੁਸ਼ਮਣ ਆ ਜਾਵੇ, ਉਹ ਕਿਸੇ ਪ੍ਰਕਾਰ ਕਾਮ ਕਰੋ ਲੋਭ ਮੋਹ ਹੰਕਾਰ ਤੰਗ ਕਰਦੇ ਹੋਣ, ਤਾਂ ਵੀ ਹਮਰੀ ਕਰੋ ਹਾਥ ਦੇ ਰੱਛਾ, ਕਿਰਪਾ ਕਰਕੇ ਮਹਾਰਾਜ ਸਾਡੀ ਰੱਖਿਆ ਕਰੋ ਇਹਨਾਂ ਵਿਸ਼ਿਆਂ ਵਿਕਾਰਾਂ ਤੋਂ, ਇਹ ਸੰਸਾਰ ਦੇ ਧੰਦਿਆਂ ਤੋਂ, ਕਿਸੇ ਪਾਸੇ ਵੀ ਲਾਓ। ਕੋਈ ਚੀਜ਼ ਵੀ ਸੰਕਟ ਦਿੰਦੀ ਹੈ, ਕਿਸੇ ਪਾਸੇ ਦੀ ਰੱਖਿਆ ਲੈ ਲਓ, ਸਾਰੇ ਪਾਸੇ ਰੱਖਿਆ ਕਰਨਗੇ, ਕਲਯੁਗ ਤੋਂ ਰੱਖਿਆ ਕਰੋ, ਮਾਇਆ ਤੋਂ ਰੱਖਿਆ ਕਰੋ, ਵਿਸ਼ਿਆਂ ਤੋਂ ਰੱਖਿਆ ਕਰੋ। ਫਿਰ ਆ ਨੀਂਦ ਆਲਸ ਦਲਿੱਦਰ ਪਿਆ ਹੋਇਆ, ਇਹ ਤੋਂ ਰੱਖਿਆ ਸਾਡੀ ਮਹਾਰਾਜ ਆਪ ਹੀ ਕਰੋ। ਹਮਰੇ ਦੁਸ਼ਟ ਸਭਾ ਤੁਮ ਕਾਬ ਹੋ, ਹੇ ਅਕਾਲ ਪੁਰਖ ਮੇਰੇ ਸਾਰੇ ਜਿੰਨੇ ਦੁਸ਼ਟ ਨੇ ਉਹਨਾਂ ਸਾਰਿਆਂ ਦਾ ਨਾਸ਼ ਕਰ ਦਿਓ। ਕਾਮ ਕ੍ਰੋਧ ਵੀ ਸਾਡੇ ਦੁਸ਼ਮਣ ਨੇ, ਇਹਨਾਂ ਦੀ ਵੀ ਅਸੀਂ ਇਹੀ ਬੇਨਤੀ ਕਰਕੇ ਮੰਗਣੀ, ਮਹਾਰਾਜ ਇਹਨਾਂ ਦਾ ਵੀ ਨਾਸ਼ ਕਰੋ। ਆਪ ਹਾਥ ਦਾ ਮੋਹੇ ਬਚਾਓ, ਕਿਰਪਾ ਕਰੋ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਮੇਰੀ ਸਹਾਇਤਾ ਕਰੋ, ਮੈਨੂੰ ਇਹਨਾਂ ਦੁਸ਼ਟਾਂ ਤੋਂ ਬਚਾ ਲਓ। ਜੇ ਤਾਂ ਜੰਗ ਦਾ ਸਮਾਂ ਬਣ ਜਾਵੇ ਤਾਂ ਇਹ ਬੇਨਤੀਆਂ ਠੀਕ ਨੇ, ਜੇ ਘਰ ਬੈਠੇ ਪਾਠ ਕਰਨਾ ਤਾਂ ਫਿਰ ਕਾਮ ਕ੍ਰੋਧ ਆਦਿਕ ਦੁਸ਼ਮਣ ਨੇ ਸਾਡੇ, ਪ੍ਰਤੱਖ ਵੀ ਜੇ ਕੋਈ ਦੁਸ਼ਮਣੀ ਕਰਦਾ ਹੈ ਜਾਂ ਕੋਈ ਖਰਾਬ ਕਰਨ ਲੱਗ ਜਾਏ ਤਾਂ ਫਿਰ 24 ਦੇ 25 ਕੁ ਪਾਠ ਪ੍ਰਾਰੰਭ ਕਰੋ, ਆਪੇ ਟਲ ਜਾਊਗਾ ਪਰੇ ਨੂੰ। ਤਾਂ ਮਹਾਰਾਜ ਫਿਰ ਉਹਦੇ ਉੱਤੇ ਬਖਸ਼ਿਸ਼ ਕਰ ਦਿੰਦੇ ਨੇ। ਸੁਖੀ ਬਸੈ ਮੋਰ ਪਰਿਵਾਰ, ਹੇ ਕਰਤਾਰ, ਹੇ ਪਰਮੇਸ਼ਰ ਜੀ, ਹੇ ਵਾਹਿਗੁਰੂ ਜੀ, ਕਿਰਪਾ ਕਰੋ, ਇਹ ਮੇਰਾ ਪਰਿਵਾਰ ਹੈ, ਇਹ ਸੁਖੀ ਬਸੇ। ਕਿਹੜਾ ਪਰਿਵਾਰ ਕਿਹਾ ਹੈ? ਸੇਵਕ ਸਿੱਖ ਸਭੈ ਕਰਤਾਰ, ਜਿੰਨੇ ਸਿੱਖ ਸੇਵਕ ਨੇ ਇਹ ਮੇਰਾ ਪਰਿਵਾਰ ਹੈ, ਸਿੱਖ ਸੰਗਤਾਂ ਮੇਰੀਆਂ, ਖਾਲਸਾ ਪੰਥ ਮੇਰਾ ਪਰਿਵਾਰ ਹੈ, ਇਹ ਸਾਰੇ ਜਾਣੇ ਹੀ ਸੁਖੀ ਵੱਸਦੇ ਰਹਿਣ। ਸਾਡੇ ਲਈ ਅਰਦਾਸਾਂ ਆਪ ਕੀਤੀਆਂ ਮਹਾਰਾਜ ਨੇ, ਦਸਵੇਂ ਪਾਤਸ਼ਾਹ ਨੇ, ਮੇਰਾ ਪੰਥ ਸੁਖੀ ਵਸੇ, ਜਿਵੇਂ ਬਚਨ ਕੀਤਾ ਹੈ, ਪੰਥ ਵਸੇ ਮੈਂ ਉੱਜੜਾਂ ਮਨ ਚਾਓ ਘਨੇਰਾ। ਮੈਂ ਭਾਵੇਂ ਉੱਜੜ ਜਾਂ ਮੇਰੀ ਕੋਈ ਗੱਲ ਨਹੀਂ, ਪਰ ਮੇਰਾ ਪੰਥ ਵਸੇ, ਵਸਦਾ ਰਸਦਾ ਰਹੇ। ਇਹ ਬੇਨਤੀਆਂ ਅਕਾਲ ਪੁਰਖ ਦੇ ਚਰਨਾਂ 'ਚ ਪਹਿਲਾਂ ਹੀ ਕਰ ਦਿੱਤੀਆਂ ਨੇ। ਮੋਰ ਅੱਛਾ ਨਿਜ ਕਰਦਾ ਕਰੀਏ, ਨਿਜ ਕਰਦਾ ਆਪਣਾ ਹੱਥ ਦੇ ਕਰਕੇ ਮੇਰੀ ਰੱਖਿਆ ਕਰੋ। ਸਭ ਬੈਰਿਨ ਕਉ ਆਜ ਸੰਘਰੀਐ, ਮਹਾਰਾਜ ਜੀ ਕਿਰਪਾ ਕਰੋ, ਜਿੰਨੇ ਵੈਰੀ ਨੇ ਮੇਰੇ ਸਾਰੇ ਹੀ ਮਾਰ ਦਿਓ, ਸਮਾਪਤ ਕਰ ਦਿਓ ਉਹਨਾਂ ਨੂੰ, ਕੋਈ ਵੈਰੀ ਉੱਠ ਨਾ ਸਕੇ। ਸੱਸਾ ਉੱਤੇ ਟਿੱਪੀ ਘੱਗਾ ਰਾਰੇ ਸਿਹਾਰੀ, ਯਈਏ ਨੂੰ ਦੁਲਾਵਾਂ ਆ ਗਈਆਂ। ਸੰਘਰੀਐ, ਹੁਣ ਸੰਘਰਿਆ ਨਹੀਂ ਕਹਿਣਾ ਇਹਨੂੰ, ਕਿਉਂਕਿ ਇਹ ਪਾਠ ਨੇ ਯਈਆ ਲੱਗਣ ਕਰਕੇ ਤਬਦੀਲ ਹੋਣਾ। ਕਰੀਆ ਅਤੇ ਸੰਘਰੀਐ, ਜਦੋਂ ਆਪਾਂ ਸੰਘਰਿਆ ਕਰਾਂਗੇ ਤਾਂ ਇੱਥੇ ਤਾਂ ਪਾਠ ਸੰਘਰਿਆ ਤਾਂ ਬਣਦਾ ਜੇ ਇੱਥੇ ਐੜੇ ਨੂੰ ਦਵਾਈਆਂ ਲੱਗੀਆਂ ਹੁੰਦੀਆਂ। ਇਸ ਕਰਕੇ, ਕਿਉਂਕਿ ਯਈਆ ਹੈ ਯਈਆ, ਇਸ ਕਰਕੇ ਬੋਲੋ ਰਾਰੇ ਸਿਹਾਰੀ ਅਤੇ ਯਈਏ ਦਲਾਵਾਂ ਰੀਐ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਮਹਾਰਾਜ ਜੀ ਕਿਰਪਾ ਕਰੋ, ਸਾਡੀ ਇੱਕ ਇੱਛਾ ਹੈ। ਕਿਹੜੀ ਇੱਛਾ ਹੈ? ਜਿਹੜੀ ਪੂਰੀ ਹੋਣ ਨੂੰ ਕਹਿੰਦੇ ਆ, ਤੋਰ ਭਜਨ ਕੀ ਰਹਿ ਪਿਆਸਾ। ਸਾਡੀ ਇੱਛਾ ਹੈ ਕਿ ਬਸ ਤੁਹਾਡੇ ਭਜਨ ਦੀ ਹੋਈ ਪਿਆਸ ਲੱਗੀ ਰਹੇ, ਇਹ ਪਿਆਸ ਨਾ ਜਾਵੇ ਮੇਰੀ, ਦਿਨ ਰਾਤ ਸਿਮਰਨ ਦੇ ਵਿੱਚ ਲੱਗੇ ਰਹੀਏ। ਅਥਵਾ ਕੋਈ ਵੀ ਸਾਡੀ ਆਸਾ ਹੈ, ਕੋਈ ਵੀ ਇੱਛਾ ਹੈ, ਉਹ ਵੀ ਪੂਰੀ ਕਰੋ, ਪਰ ਤੁਹਾਡੇ ਭਜਨ ਦੀ ਆਸਾ ਲੱਗੀ ਰਹੇ। ਇਹ ਲਾਲਚ ਹਾਂ ਗੁਣ ਤਾਓ ਉਚਰੋ, ਆਪ ਵੀ ਬੇਨਤੀਆਂ ਕਰਦੇ ਨੇ। ਤੁਮੇ ਛਾੜ ਕੋਈ ਅਵਰ ਨਾ ਧਿਆਓ, ਹੇ ਅਕਾਲ ਪੁਰਖ ਮਹਾਰਾਜ ਜੀ, ਤੁਹਾਨੂੰ ਛੱਡ ਕੇ ਮੈਂ ਹੋਰ ਕਿਸੇ ਨੂੰ ਵੀ ਧਿਆਵਾਂਗਾ, ਮੈਨੂੰ ਇਹ ਵੀ ਬਲ ਬਖਸ਼ੋ ਕਿ ਤੁਹਾਨੂੰ ਛੱਡ ਕੇ ਐਵੇਂ ਇੱਧਰ ਉੱਧਰ ਭਟਕਦਾ ਨਾ ਫਿਰਾਂ। ਅਖੀਰ 'ਤੇ ਜਾ ਕੇ ਇਹੀ ਬਚਨ ਕਹਿਣਗੇ, ਜੋ ਵਰ ਚਾਹਾਂ ਸੋ ਤੁਮ 'ਤੇ ਪਾਓ, ਜਿਹੜਾ ਵੀ ਮੈਨੂੰ ਵਰ ਦੀ ਲੋੜ ਹੋਵੇ, ਚਾਹਾਂ, ਹਾਹੇ ਦੇ ਉੱਤੇ ਕਨੌੜਾ ਲੱਗਿਆ, ਇਸ ਕਰਕੇ ਚਾਹਾਂ ਪਾਠ ਕਰੋ। ਜੋ ਵਰ ਚਾਹੂੰ ਨਹੀਂ ਕਰਨਾ, ਜਾਂ ਜੋ ਵਰ ਚਾਹੋ ਹੋ ਨਹੀਂ ਕਹਿਣਾ, ਹਾਓ। ਜੇ ਪਾਠ ਨਹੀਂ ਬੋਲਣਾ ਆਉਂਦਾ ਤਾਂ ਚੱਚੇ ਕੰਨਾਂ ਲਾ ਲਓ ਲਿਖ ਕੇ, ਹਾਹਾ ਊੜੇ ਨੂੰ ਔਂਕੜ, ਚਾਹਾਂ ਉੱਤੇ ਬਿੰਦੀ, ਜੋ ਵਰ ਚਾਹੋ ਸੋ ਤੁਮ 'ਤੇ ਪਾਊ, ਜਿਹੜਾ ਵੀ ਵਰ ਦੀ ਲੋੜ ਹੋਵੇ ਤੁਹਾਡੇ ਪਾਸੋਂ ਹੀ ਪ੍ਰਾਪਤ ਕਰਾਂ। ਜਿਵੇਂ ਦਸਵੇਂ ਪਾਤਸ਼ਾਹ ਦੇ ਪਾਸ ਸਿੱਖ ਚੱਲਿਆ, ਸਰਸਾ ਪਾਰ ਕਰਨ ਲੱਗੇ, ਦੋ ਸੋਹਣੇ ਸੋਹਣੇ ਬੱਚੇ ਨੇ ਪਾਸ, ਇਸਤਰੀ ਨੇ ਕਿਹਾ ਸੀ ਇਹ ਮੇਰੇ ਲਾਲਾਂ ਵਾਲੇ ਨੇ ਮੈਨੂੰ ਦਿੱਤੇ ਨੇ, ਪੀਰ ਨੇ ਬੱਚੇ। ਸਿੱਖ ਕਹਿਣਾ ਨਹੀਂ, ਦਸਵੇਂ ਪਾਤਸ਼ਾਹ ਨੇ ਦਿੱਤੇ ਨੇ। ਫਿਰ ਭਗਾ ਕੇ ਮਾਰੇ ਸਰਸਾ 'ਚ ਰੋਂਦੇ ਕਰਲਾਉਂਦੇ, ਉੱਥੇ ਸਿੱਖਣੀ ਨਾਲ ਆ ਗਈ ਰੌਲਾ ਪਾ ਰਹੀ। ਉਸ ਵਕਤ ਮਹਾਰਾਜ ਨੇ ਪੁੱਛਿਆ, ਬੀਬੀ ਰੋ ਰਹੀ ਹੈ? ਕਹਿੰਦੇ ਮੇਰੇ ਬੱਚੇ ਮਾਰੇ ਭਗਾ ਕੇ, ਮੈਂ ਲਾਲਾਂ ਵਾਲੇ ਪੀਰ ਤੋਂ ਲਏ ਸੀ ਮਹਾਰਾਜ। ਕਹਿੰਦੇ ਕਿਉਂ ਵੀ ਸਿੱਖਾ ਬੱਚੇ ਭਗਾ ਕੇ ਮਾਰੇ? ਕਹਿੰਦੇ ਮਹਾਰਾਜ ਮੈਂ ਤਾਂ ਇੰਨੇ ਕਿਹਾ ਸੀ ਕਿ ਮੈਂ ਬੱਚੇ ਦਸਵੇਂ ਪਾਤਸ਼ਾਹ ਤੋਂ ਲਏ ਨੇ, ਜੋ ਵਰ ਚਾਹੋ ਸੋ ਤੁਮ 'ਤੇ ਪਾਊ। ਮਹਾਰਾਜ ਮੈਂ ਤਾਂ ਤੁਹਾਡੇ ਤੋਂ ਹੀ ਲੈਣੇ। ਮਹਾਰਾਜ ਦੇ ਉੱਤੇ ਚਿੱਟੇ ਰੰਗ ਦਾ ਚਾਦਰਾ ਲਿਆ ਹੋਇਆ ਸੀ, ਚਾਦਰਾ ਉਤਾਰ ਦਿੱਤਾ, ਦੋਵੇਂ ਬੱਚੇ ਚਾਦਰੇ ਵਿੱਚੋਂ ਕੱਢ ਕੇ ਪਕੜਾ ਦਿੱਤੇ ਸਿੱਖ ਨੂੰ। ਆ ਲੈ ਭਾਈ, ਜੇ ਤੇਰੀ ਇੱਛਾ ਮੈਥੋਂ ਲੈਣੇ, ਮੇਰੇ ਪਾਸੋਂ ਲੈ ਲੈ। ਸੇਵਕ ਸਿੱਖ ਹਮਾਰੇ ਤਾਰੀ ਹੈ, ਇਹ ਵਾਹਿਗੁਰੂ ਮੇਰੇ ਸਾਰੇ ਸਿੱਖਾਂ ਸੇਵਕਾਂ ਨੂੰ ਤੁਸੀਂ ਤਾਰਨਾ। ਸਾਡੇ ਲਈ ਤਾਂ ਪਹਿਲਾਂ ਹੀ ਅਰਦਾਸਾਂ ਕਰਦੇ ਨੇ, ਅਸੀਂ ਜੇ ਸਹੀ ਅਰਥਾਂ 'ਚ ਸੇਵਕ ਸਿੱਖ ਬਣ ਜਾਈਏ, ਅੰਮ੍ਰਿਤ ਛਕ ਲਈਏ ਖੰਡੇ ਬਾਟੇ ਦਾ, ਫਿਰ ਤਾਂ ਜ਼ਰੂਰ ਤਾਰਨਗੇ, ਕਿਉਂਕਿ ਜਦੋਂ ਉਹਨਾਂ ਦਾ ਬਚਨ ਮੰਨਾਂਗੇ। ਚੁਣ ਚੁਣ ਸੱਤਰ ਹਮਾਰੇ ਮਾਰੀ ਹੈ, ਕਿਰਪਾ ਕਰੋ ਮਹਾਰਾਜ ਜੀ, ਜਿਹੜੇ ਇਹ ਦੁਸ਼ਮਣ ਨੇ ਇਹਨਾਂ ਨੂੰ ਚੁਣ ਚੁਣ ਕੇ ਸਮਾਪਤ ਕਰ ਦਿਓ, ਚੁਣ ਚੁਣ ਕੇ ਕੰਡਿਆਂ ਵਾਂਗੂ ਕੱਢ ਦਿਓ ਇਹਨਾਂ ਸਾਰਿਆਂ ਨੂੰ, ਜਿੰਨੇ ਵੀ ਦੁਸ਼ਟ ਨੇ ਇਹ ਸਾਰੇ ਸਮਾਪਤ ਹੋ ਜਾਣ। ਫਿਰ ਔਰੰਗੇ ਤੱਕ ਦੇਖੋ ਸਾਰੇ ਹੀ ਸਮਾਪਤ ਹੋਏ, ਚੁਣ ਚੁਣ ਕੇ ਪਰਮੇਸ਼ਰ ਨੇ ਸਾਰੇ ਹੀ ਸਮਾਪਤ ਕਰ ਦਿੱਤੇ। ਆਪ ਹਾਥ ਦੈ ਮੁਜੈ ਉਬਰੀਐ, ਆਪ ਕਿਰਪਾ ਕਰੋ, ਕਿਰਪਾ ਰੂਪੀ ਹੱਥ ਦੇ ਕੇ ਮੈਨੂੰ ਉਬਰੀਐ ਤੋਂ ਭਾਵ ਬਚਾ ਲਓ। ਇੱਥੇ ਵੀ ਉਬਰਿਆ ਨਹੀਂ ਕਹਿਣਾ, ਉਬਰੀਐ, ਬਚਾ ਲਓ ਮੈਨੂੰ ਹੱਥ ਦੇ ਕੇ। ਮਰਨ ਕਾਲ ਕਾ ਤ੍ਰਾਸ ਨਿਵਰੀਐ, ਜਿਹੜਾ ਹਰ ਵਕਤ ਮੇਰੇ ਮਰਨ ਦਾ ਡਰ ਰਹਿੰਦਾ ਮਨ ਦੇ ਵਿੱਚ ਕਿ ਮਰਨ ਸਮੇਂ ਮੈਂ ਦੁਖੀ ਨਾ ਹੋਵਾਂ, ਮੈਨੂੰ ਇਉਂ ਨਾ ਹੋਵੇ, ਹੁਣ ਨਾ ਹੋ ਜਾਵੇ, ਇਹ ਮੌਤ ਦਾ ਡਰ, ਇਹ ਵੀ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨਿਵਿਰਤ ਕਰ ਦਿਓ ਜੀ, ਦੂਰ ਕਰ ਦਿਓ। ਪੂਜੋ ਸਦਾ ਹਮਾਰੇ ਪੱਛਾ, ਇਹ ਵਾਹਿਗੁਰੂ ਜੀ ਕਿਰਪਾ ਕਰੋ, ਹਮੇਸ਼ਾ ਸਾਡੀ ਸਹਾਇਤਾ ਕਰੋ ਆਪ। ਪੱਛਾ ਤੋਂ ਭਾਵ ਹੁੰਦਾ ਪੱਖ ਲੈਣਾ ਕਿਸੇ ਦਾ, ਇਹ ਵਾਹਿਗੁਰੂ ਹੋ ਜਾਓ ਸਾਡੇ ਪੱਖ ਵਾਲੇ, ਜਾਂ ਤੂੰ ਮੇਰੇ ਵੱਲ ਹੈ ਤਾਕਿਆ ਮੋਹ ਛੰਦਾ, ਉਹੀ ਬਚਨ ਹੈ ਇਹ। ਸਾਡੀ ਕਿਰਪਾ ਕਰਕੇ ਆਪ ਸਾਡੇ ਪੱਖ ਵਿੱਚ ਹੋਵੋ ਆਪ। ਸ੍ਰੀ ਆਸਤੋਜ ਜੂ ਕਰੀਓ ਰੱਛਾ, ਆਸਤੋਜ ਤਲਵਾਰ ਦੀ ਧੁਜਾ ਵਾਲੇ, ਜਿੱਥੇ ਨਿਸ਼ਾਨ ਸਾਹਿਬ ਦੇ ਵਿੱਚ ਤਲਵਾਰ ਦੇ ਨਿਸ਼ਾਨ ਨੇ, ਆਸਤੁਜ ਜੂ ਤੋਂ ਮਤਲਬ ਜੀ, ਜੂ ਉੱਧਰਲੀ ਬੋਲੀ ਹੋਗੀ ਨਾ, ਆ ਅੱਗੇ ਚਲੇ ਜਾਓ ਗਵਾਲੀਅਰ, ਫਿਰ ਅੱਗੇ ਇੱਧਰ ਵੀ ਜੂ ਕਹਿੰਦੇ ਨੇ। ਪਟਨਾ ਸਾਹਿਬ ਰਹੇ ਨੇ ਮਹਾਰਾਜ ਬਿਹਾਰ ਦੇ ਵਿੱਚ, ਇਸ ਕਰਕੇ ਉੱਧਰ ਜੂ ਜ਼ਿਆਦਾ ਅੱਖਰ ਵਰਦੇ ਜੀ ਦੀ ਥਾਂ 'ਤੇ, ਹਰ ਜੂ ਰਾਖ ਲਿਹੋ ਪਤ ਮੇਰੀ, ਇਸ ਕਰਕੇ ਮਹਾਰਾਜ ਨੇ ਉੱਧਰਲੀ ਬੋਲੀ ਵੀ ਵਿੱਚ ਮਿਲਾਈ, ਸਾਰੇ ਥਾਵਾਂ ਦੀਆਂ ਬੋਲੀਆਂ ਵੀ ਵਿੱਚ ਰੱਖੀਆਂ ਨੇ। ਹਰ ਜੂ ਸ੍ਰੀ ਅਸਤੁਜ ਜੂ ਕਰੀਓ ਰੱਛਾ, ਹੇ ਪਰਮੇਸ਼ਰ ਜੀ ਆਪ ਕਿਰਪਾ ਕਰੋ, ਹੇ ਤਲਵਾਰ ਦੀ ਧੁਜਾ ਵਾਲੇ ਪ੍ਰਭੂ ਸਾਡੀ ਜ਼ਰੂਰ ਰੱਖਿਆ ਕਰੋ ਆਪ। ਰਾਖ ਲਿਹੋ ਮੋਹੇ ਰੱਖਣ ਹਾਰੇ, ਹੇ ਰੱਖਣ ਵਾਲੇ ਵਾਹਿਗੁਰੂ ਮੈਨੂੰ ਰੱਖ ਲਓ ਜੀ, ਕਿਰਪਾ ਕਰਕੇ ਮੈਨੂੰ ਬਚਾ ਲਓ। ਸਾਹਿਬ ਸੰਤ ਸਹਾਏ ਪਿਆਰੇ, ਹੇ ਪਿਆਰੇ ਸਾਹਿਬ ਤੂੰ ਸੰਤਾਂ ਦੀ ਸਹਾਇਤਾ ਕਰਨ ਵਾਲਾ ਹੈ, ਸੰਤਾਂ ਦਾ ਮਾਲਕ ਹੈ, ਪਿਆਰਿਆਂ ਦੀ ਸਹਾਇਤਾ ਕਰਨ ਵਾਲਾ ਹੈ। ਦੀਨ ਬੰਧ ਦੁਸ਼ਟਨ ਕੇ ਹੰਤਾ, ਹੇ ਦੀਨਾਂ ਦੁਖੀਆਂ ਦੇ ਸਹਾਇਕ ਵਾਹਿਗੁਰੂ ਤੂੰ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ। ਤਮਹੋ ਪੁਰੀ ਚਤੁਰ ਦਸ ਕੰਤਾ, ਤਮਹੋ ਪੁਰੀ ਚਤੁਰ ਦਸ, ਚਾਰ ਤੇ ਦਸ, ਚੌਦਾਂ ਪੁਰੀਆਂ ਵਾਲਾ ਕੰਤਾ ਮਾਲਕ, ਤੁਸੀਂ ਚੌਦਾਂ ਪੁਰੀਆਂ ਦੇ ਮਾਲਕ ਹੋ ਜੀ, ਸਾਰੀ ਸ੍ਰਿਸ਼ਟੀ ਦੇ ਆਪ ਮਾਲਕ ਹੋ ਜੀ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਕੌਣ ਹੈ? ਵਾਹਿਗੁਰੂ, ਵਾਹਿਗੁਰੂ ਅਕਾਲ ਪੁਰਖ ਦੀ ਆਗਿਆ ਨੂੰ ਪਾ ਕੇ ਬ੍ਰਹਮਾ ਨੇ ਸਰੀਰ ਧਾਰਿਆ। ਕਾਲ ਪਾਏ ਸ਼ਿਵਜੂ ਅਵਤਰਾ, ਤੇ ਅਕਾਲ ਪੁਰਖ ਦੀ ਆਗਿਆ ਨੂੰ ਪਾ ਕੇ ਸ਼ਿਵਜੀ ਹੋਇਆ, ਪਰਮਾਤਮਾ ਦੇ ਹੁਕਮ ਵਿੱਚ ਹੀ ਹੋਏ ਸਾਰੇ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਵਾਹਿਗੁਰੂ ਦੀ ਆਗਿਆ ਅਨੁਸਾਰ ਹੀ ਵਿਸ਼ਨੂੰ ਨੇ ਪ੍ਰਕਾਸ਼ ਲਿਆ, ਭਾਵ ਜਨਮ ਲਿਆ। ਸਕਲ ਕਾਲ ਕਾ ਕੀਆ ਤਮਾਸ਼ਾ, ਇਹ ਸਾਰਾ ਤਮਾਸ਼ਾ ਰਚਨਾ ਕਿਹਦਾ ਕੀਤਾ ਹੋਇਆ? ਸਕਲ ਕਾਲ ਕਾ, ਸਾਰਾ ਤਮਾਸ਼ਾ, ਸਕਲ ਤਮਾਸ਼ਾ ਕੀਆ ਕਾਲ ਕਾ, ਕਾਲ ਕੀ ਨੇ? ਵਾਹਿਗੁਰੂ ਕਾ ਕੀਆ ਹੋਇਆ ਤਮਾਸ਼ਾ ਹੈ ਸਾਰਾ ਇਹ, ਆ ਜਿਤਨਾ ਸੰਸਾਰ ਹੈ। ਜਵਨ ਕਾਲ ਜੋਗੀ ਸ਼ਿਵ ਕੀਓ, ਜਿਸ ਪਰਮਾਤਮਾ ਨੇ ਵਾਹਿਗੁਰੂ ਨੇ ਸ਼ਿਵ ਜੀ ਨੂੰ ਜੋਗੀ ਕੀਤਾ। ਵੇਦ ਰਾਜ ਬ੍ਰਹਮਾ ਜੂ ਥੀਓ, ਜਿਸ ਅਕਾਲ ਪੁਰਖ ਤੋਂ ਬ੍ਰਹਮਾ ਨੇ ਵੇਦਾਂ ਦਾ ਭੇਦ ਪ੍ਰਾਪਤ ਕੀਤਾ। ਬ੍ਰਹਮਾ ਨੂੰ ਵੇਦਾਂ ਦਾ ਗਿਆਨ ਕਿੱਥੋਂ ਹੋਇਆ, ਵੇਦਾਂ ਦਾ ਭੇਦ ਕਿੱਥੋਂ ਮਿਲਿਆ? ਅਕਾਲ ਪੁਰਖ ਤੋਂ। ਪਹਿਲਾਂ ਚਾਰ ਮਹਾਂਵਾਕ ਉਚਾਰਨ ਕੀਤੇ, ਫਿਰ ਉਹਨਾਂ ਚਾਰਾਂ ਮਹਾਂਵਾਕਾਂ ਤੋਂ ਚਾਰਾਂ ਵੇਦਾਂ ਦੀ ਰਚਨਾ ਹੋਈ। ਇਸ ਤਰ੍ਹਾਂ ਇੱਥੇ ਵੀ ਵੇਦ ਰਾਜ ਬ੍ਰਹਮਾ ਜੂ, ਜੂ ਅੱਖਰ ਆਇਆ, ਮਹਾਰਾਜ ਨੇ ਜੀ ਦੀ ਥਾਂ ਜੂ ਨੂੰ ਵਰਤਿਆ। ਬ੍ਰਹਮਾ ਨੂੰ ਇਹ ਸਾਰਾ ਪ੍ਰਕਾਸ਼ ਪਰਮਾਤਮਾ ਨੇ ਕੀਤਾ। ਜਵਨ ਕਾਲ ਸਭ ਲੋਕ ਸਵਾਰਾ, ਜਿਸ ਅਕਾਲ ਪੁਰਖ ਨੇ ਸਾਰਾ ਸੰਸਾਰ ਸਵਾਰਨਾ ਕੀਤਾ, ਸਾਜਣਾ ਕੀਤਾ। ਨਮਸਕਾਰ ਹੈ ਤਾਹੇ ਹਮਾਰਾ, ਉਸ ਅਕਾਲ ਪੁਰਖ ਨੂੰ ਮੈਂ ਨਮਸਕਾਰ ਕਰਦਾ, ਮੱਥਾ ਟੇਕਦਾ ਬਾਰ ਬਾਰ, ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ। ਜਵਨ ਕਾਲ ਸਭ ਜਗਤ ਬਣਾਇਓ, ਜਿਸ ਅਕਾਲ ਪੁਰਖ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ। ਦੇਵ ਦੈਂਤ ਜੱਛਨ ਉਪਜਾਇਓ, ਦੇਵਤੇ ਦੈਂਤ ਅਤੇ ਜਿਹੜੇ ਜੱਛ ਹੁੰਦੇ ਨੇ, ਯਕਸ਼ ਕਹਿੰਦੇ ਜਿਹਨੂੰ, ਉਹ ਪੈਦਾ ਕੀਤੇ, ਕੁਬੇਰ ਦੇ ਯਕਸ਼, ਇਹ ਸਾਰੇ ਜਿਸਨੇ ਬਣਾਏ ਨੇ। ਆਦ ਅੰਤ ਏਕਾ ਅਵਤਾਰਾ, ਆਦ ਤੋਂ ਲੈ ਕੇ ਅੰਤ ਤੱਕ ਜਿਸ ਪਰਮਾਤਮਾ ਦਾ ਇੱਕੋ ਹੀ ਅਵਤਾਰ ਹੈ, ਨਾ ਉਹ ਜੰਮਦਾ ਨਾ ਮਰਦਾ, ਇਹ ਪਿੱਛੇ ਜਾਪ ਸਾਹਿਬ ਦੇ ਵਿੱਚ ਵੀ ਅਰਥ ਹੋ ਚੁੱਕੇ ਨੇ। ਉਸ ਪਰਮਾਤਮਾ ਦਾ ਕੋਈ ਜੰਮਣਾ ਮਰਨਾ ਨਹੀਂ, ਉਹ ਸਦਾ ਹੀ ਰਹਿਣ ਵਾਲਾ ਹੈ। ਸੋਏ ਗੁਰੂ ਸਮਝੀ ਉਹ ਹਮਾਰਾ, ਉਸੇ ਅਕਾਲ ਪੁਰਖ ਨੂੰ ਹੀ ਸਾਡਾ ਗੁਰੂ ਸਮਝੋ। ਹੋਰ ਬਥੇਰੇ ਨੇ ਸੰਸਾਰ ਦੇ ਵਿੱਚ, ਪਰ ਉਹ ਅਕਾਲ ਪੁਰਖ ਹੀ ਸਾਡਾ ਗੁਰੂ ਹੈ। ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਹੀਂ ਤੁਸੀਂ ਮੰਨਦੇ ਮਹਾਰਾਜ? ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਭਾਈ ਉਹੀ ਅਕਾਲ ਪੁਰਖ ਨੇ ਨੌ ਸਰੂਪ ਧਾਰੇ ਨੇ ਪਹਿਲਾਂ। ਮੈਂ ਉਹਨਾਂ ਨੂੰ ਤਾਂ ਕਹਿ ਰਿਹਾ ਕਿ ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੇ ਉਹ ਹਮਾਰਾ, ਉਹ ਵਾਹਿਗੁਰੂ ਨੇ ਤਾਂ ਸਰੂਪ ਧਾਰਨ ਕੀਤੇ ਨੇ, ਉਹੀ ਉਸੇ ਨੂੰ ਤਾਂ ਮੈਂ ਕਹਿ ਰਿਹਾ ਉਸ ਅਕਾਲ ਪੁਰਖ ਦੇ ਤਾਂ ਹੀ। ਨਮਸਕਾਰ ਤਿਸਹੀ ਕੋ ਹਮਾਰੀ, ਮੇਰੀ ਉਸੇ ਅਕਾਲ ਪੁਰਖ ਵਾਹਿਗੁਰੂ ਨਮਸਕਾਰ ਹੈ, ਮੈਂ ਮੱਥਾ ਟੇਕਦਾ ਵਾਹਿਗੁਰੂ ਨੂੰ। ਸਕਲ ਪ੍ਰਜਾ ਜਿਨੇ ਆਪ ਸਵਾਰੀ, ਸਾਰੀ ਦੁਨੀਆਂ ਦੀ ਰਚਨਾ ਜਿਸਨੇ ਆਪ ਪੈਦਾ ਕੀਤੀ ਹੈ, ਉਹ ਰਾਜਾ ਹੈ, ਸੰਸਾਰ ਪ੍ਰਜਾ ਹੈ, ਸੇਵਕਨ ਕੋ ਸਭ ਗੁਣ ਸੁਖ ਦੇਓ। ਜਿਸ ਪਰਮਾਤਮਾ ਨੇ ਸੇਵਕਾਂ ਨੂੰ 100 ਗੁਣਾ ਸੁਖ ਦਿੱਤੇ ਨੇ, ਇਹਦਾ ਪਾਠ ਅੰਤਰ ਕੀ ਹੈ? ਸੇਵਕਨ ਕੋ ਸ਼ਿਵ ਗੁਣ ਸੁਖ ਦਿਓ, ਆਮ ਗੁਟਕਿਆਂ 'ਚ ਇਹ ਪਾਠ ਆਉਂਦਾ। ਪਰ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਮਹਾਂਪੁਰਸ਼ ਔਰ ਸੰਤ ਗਿਆਨੀ ਨਰਾਇਣ ਸਿੰਘ ਜੀ ਮਜੰਗਾਂ ਵਾਲੇ, ਇਹ ਮਹਾਂਪੁਰਸ਼ਾਂ ਨੇ ਬਹੁਤ ਪੁਰਾਣੀ ਇੱਕ 10ਵੇਂ ਪਾਤਸ਼ਾਹ ਦੇ ਸਮੇਂ ਦੀ ਪੋਥੀ ਦੇ ਦਰਸ਼ਨ ਕੀਤੇ ਸੀ। ਤੋ ਉਹਦੇ ਵਿੱਚ ਇਹ ਪਾਠ ਸੀ, ਸਿਵਕੁਨ ਕੋ ਸਵਗੁਣ। ਸਵਗੁਣ ਦਾ ਅਰਥ ਹੈ 100 ਗੁਣਾ, 100 ਗੁਣਾ ਸੁਖ ਦਿੱਤਾ। ਜੇ ਪਾਠ ਕਰੀਏ ਸਿਵਕੁਨ ਕੋ ਸਿਵਗੁਣ ਸੁਖ ਦਿਓ, ਸਿਵਗੁਣ ਕੀ ਹੋਇਆ? ਸਿਵਗੁਣ ਬਣਦਾ ਨਹੀਂ ਕੁਛ। ਇਸ ਕਰਕੇ ਸਿਵਕੁਨ ਕੋ ਸਵਗੁਣ ਸੁਖ ਦਿਓ, 100 ਗੁਣਾ ਸੇਵਕਾਂ ਨੂੰ ਸੁਖ ਦਿੱਤੇ ਨੇ। ਜੇ ਸਿਵਗੁਣ ਹੀ ਪੱਕਿਆ ਹੋਇਆ ਤਾਂ ਫਿਰ ਸਿਵਗੁਣ ਜਿਨ੍ਹਾਂ ਦੀ ਜਿੱਥੇ ਕੁ ਟਿਕੀ ਹੋਈ ਬਿਰਤੀ ਉੱਥੇ ਟਿਕਾਈ ਰੱਖੋ। ਪਾਦੇ ਅਰਥ ਯਾਦ ਰੱਖਣਾ ਹੈ, 100 ਗੁਣਾ ਸੇਵਕਾਂ ਨੂੰ ਸੁਖ ਦਿੰਦੇ, ਸ਼ੁੱਧ ਪਾਠ ਸਵਗੁਣ ਹੀ ਹੈ। ਸੱਤਨ ਕੋ ਪਲਮ ਵਧ ਕੀਓ, ਅਤੇ ਵੈਰੀਆਂ ਨੂੰ ਇੱਕ ਪਲ ਦੇ ਵਿੱਚ ਹੀ ਤੁਸੀਂ ਮਾਰ ਦਿੱਤਾ ਸਾਰਿਆਂ ਨੂੰ। ਕਿਰਪਾ ਕੀਤੀ ਹੈ ਆਪ ਜੀ ਨੇ, ਜਿਤਨੇ ਵੈਰੀ ਸੀ ਸਾਰਿਆਂ ਦੀ ਸਮਾਪਤੀ ਕਰ ਦਿੱਤੀ, ਜਿਹਨੇ ਆਨੰਦਪੁਰ ਸਾਹਿਬ ਚੜ੍ਹ ਕੇ ਆਏ। ਘੱਟ ਘੱਟ ਕੇ ਅੰਤਰ ਕੀ ਜਾਣਤ, ਜੋ ਸਾਰਿਆਂ ਹਿਰਦਿਆਂ ਹਿਰਦਿਆਂ ਦੀ ਜਾਣਨ ਵਾਲਾ ਹੈ, ਜਿਹਦੇ ਦਿਲ 'ਚ ਜੋ ਹੈ ਸਭ ਜਾਣ ਲੈਂਦੇ ਨੇ। ਭਲੇ ਬੁਰੇ ਕੀ ਪੀਰ ਪਛਾਣਤ, ਸਾਰੇ ਜਿੰਨੇ ਨੇ ਭਲਾਈ ਕਰਨ ਵਾਲੇ ਬੁਰਿਆਈਆਂ ਕਰਨ ਵਾਲੇ, ਉਹਨਾਂ ਦੀ ਪੀੜਾ ਕੀ ਆ? ਅੰਤਰੀਵ ਦਸ਼ਾ ਹੁੰਦੀ, ਅੰਦਰੋਂ ਪੀੜਾ ਹੋਣੀ, ਉਹ ਦੱਸਦੇ ਨਹੀਂ ਕਿਸੇ ਨੂੰ, ਪਰ ਮਹਾਰਾਜ ਜਾਣਦੇ ਨੇ ਕਿ ਇਹਦੇ ਅੰਦਰ ਆਹ ਪੀੜਾ ਛੁਪੀ ਹੋਈ ਹੈ, ਸਭ ਜਾਣਦੇ ਨੇ। ਚੀਟੀ ਤੇ ਕੁੰਚਰਿਆ ਸਥੂਲਾ, ਇਹ ਪ੍ਰਭੂ ਜੀ ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨੇ ਸਾਰੇ ਛੋਟੇ ਵੱਡੇ ਜੀਵਾਂ ਤੇ ਆਪ ਦਇਆ ਕਰਨ ਵਾਲੇ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਦਇਆ ਕਰਕੇ ਫਿਰ ਸਭ ਨੂੰ ਪ੍ਰਫੁੱਲਿਤ ਕਰਦੇ ਹੋ, ਸਭ ਦੀ ਪਾਲਣਾ ਕਰਦੇ ਹੋ। ਸੰਤਨ ਦੁੱਖ ਪਾਏ ਤੇ ਦੁਖੀ, ਉਹ ਵਾਹਿਗੁਰੂ ਸੰਤਾਂ ਨੂੰ ਦੁਖੀ ਦੇਖ ਕੇ ਆਪ ਫਿਰ ਦੁਖੀ ਹੋ ਜਾਂਦਾ। ਜਦੋਂ ਦੇਖ ਲਵੇ ਹੁਣ ਸੰਤ ਮਹਾਤਮਾ ਜੱਗ 'ਚ ਦੁਖੀ ਨੇ, ਤਾਂ ਫਿਰ ਉਹ ਵੀ ਉਹਦਾ ਮਨ ਵੀ ਤੜਫਦਾ ਹੈ ਕਿ ਇਹ ਮੇਰੇ ਪਿਆਰੇ ਦੁਖੀ ਨੇ, ਸੰਸਾਰ ਵਿੱਚ ਮੈਂ ਇਹਨਾਂ ਦੀ ਰੱਖਿਆ ਕਰਾਂ। ਸੁਖ ਪਾਏ ਸਾਧਨ ਕੇ ਸੁਖੀ, ਇਹ ਸੰਤਾਂ ਨੂੰ ਸੁਖ ਨਾਲ ਵਿਚਰਦਾ ਦੇਖ ਕੇ ਪ੍ਰਸੰਨ ਹੁੰਦਾ ਹੈ। ਜੇ ਕੋਈ ਮਹਾਤਮਾ ਨੂੰ ਦੁੱਖ ਦੇਵੇ ਫਿਰ ਪਰਮਾਤਮਾ ਉਹਨੂੰ ਛੱਡਦਾ ਨਹੀਂ ਕਿ ਮੇਰੇ ਪਿਆਰੇ ਨੂੰ ਇਹਨੇ ਦੁੱਖ ਦਿੱਤਾ। ਜੇ ਕੋਈ ਮਹਾਤਮਾ ਨੂੰ ਪ੍ਰਸੰਨ ਕਰ ਦੇਵੇ, ਖੁਸ਼ ਕਰ ਲਵੇ, ਕਿਆ ਮਹਾਤਮਾ ਦੀ ਪ੍ਰਸੰਨਤਾ 'ਚ ਕੀ ਹੁੰਦਾ ਹੈ? ਚੌਥੇ ਪਾਤਸ਼ਾਹ ਨੇ ਬਚਨ ਸੁਣਾਇਆ ਸੰਗਤਾਂ ਨੂੰ, ਸੋ ਕਹਿਣ ਲੱਗੇ ਜਿਸ ਪ੍ਰਕਾਰ ਕਿਸੇ ਦੇ ਘਰੇ ਬਹੁਤ ਸਾਰੇ ਪੰਛੀ ਆਉਂਦੇ, ਉਹ ਦਾਣੇ ਪਾਉਂਦਾ, ਇੱਕ ਦਿਨ ਅਚਾਨਕ ਉੱਥੇ ਹੰਸ ਆ ਗਏ ਦੋ, ਉਹਨੇ ਬੜੇ ਦਾਣੇ ਪਾਏ, ਉਹ ਦਾਣੇ ਖਾਣ ਨੂੰ ਕਿਸੇ ਬੰਦੇ ਨੂੰ ਲਿਆ ਕੇ ਦਿਖਾਏ ਵੀ ਇਹ ਜਾਨਵਰ ਕੀ ਖਾਣਗੇ? ਉਹ ਕਹਿੰਦੇ ਹੰਸ ਨੇ ਮੋਤੀ ਖਾਣਗੇ ਔਰ ਦੁੱਧ ਪੀਣਗੇ। ਉਹਨੇ ਦੁੱਧ ਰੱਖਿਆ, ਮੋਤੀ ਰੱਖੇ ਸੁੱਚੇ, ਹੰਸਾਂ ਨੇ ਖਾਧੇ। ਜਾਂਦਿਆਂ ਜਾਂਦਿਆਂ ਦੋ ਲਾਲ ਉਗਲ ਗਏ, ਜਦੋਂ ਲਾਲ ਵੇਚਣ ਗਿਆ ਤਾਂ ਬੜੇ ਬੇਕੀਮਤੇ ਵਿਕੇ। ਇੱਕ ਦਿਨ ਉਹ ਹੰਸਾਂ ਦੀ ਡਾਰ ਲੈ ਕੇ ਆ ਗਏ, 100 ਹੰਸ ਆ ਗਏ, 100 ਦੇ 100 ਹੰਸਾਂ ਨੂੰ ਉਹਨੇ ਸੁੱਚੇ ਮੋਤੀ ਅਤੇ ਦੁੱਧ ਛਕਾਇਆ। ਜਾਂਦਿਆਂ ਜਾਂਦਿਆਂ ਇੱਕ ਇੱਕ ਲਾਲ ਸਾਰੇ ਦੇ ਗਏ, ਉਹ ਰਾਜਾ ਮਹਾਰਾਜਾ ਬਣ ਗਿਆ, ਇੰਨਾ ਅਮੀਰ ਹੋ ਗਿਆ। ਚੌਥੇ ਪਾਤਸ਼ਾਹ ਕਹਿਣਗੇ ਭਾਈ ਇਹ ਦ੍ਰਿਸ਼ਟਾਂਤ ਹੈ, ਦਾ ਦ੍ਰਿਸ਼ਟਾਂਤ ਇਹ ਹੈ, ਕੋਈ ਸੰਤ ਮਹਾਤਮਾ, ਕੋਈ ਨਾਮ ਜਪਣ ਵਾਲਾ ਗੁਰਸਿੱਖ ਪ੍ਰੇਮੀ ਹੋਵੇ, ਜਦੋਂ ਉਹਨੂੰ ਅਸੀਂ ਪ੍ਰਸ਼ਾਦਾ ਛਕਾਉਂਦੇ ਕਿ ਜਿਵੇਂ ਉਹਨੂੰ ਦੁੱਧ ਤੇ ਮੋਤੀ ਛਕਾਏ ਸੀ ਹੰਸਾਂ ਨੂੰ, ਪ੍ਰਸ਼ਾਦਾ ਛਕਾਇਆ, ਕੋਈ ਵਸਤਰ ਦੇ ਦਿੱਤਾ, ਕੋਈ ਸੇਵਾ ਕਰ ਦਿੱਤੀ, ਬਸ ਉਹ ਜਾਂਦਾ ਜਾਂਦਾ ਜੇ ਇੰਨੀ ਗੱਲ ਵੀ ਕਿਹਾ ਜਾਵੇ ਸਪਾਈ ਸੁਖੀ ਰਹੋ, ਬਸ ਉਹ ਫਿਰ ਉਸ ਟੱਬਰ 'ਚ ਕਦੇ ਦੁੱਖ ਆਇਆ ਹੀ ਨਹੀਂ, ਉੱਥੇ ਸੁਖੀ ਸੁਖੀ ਹੋ ਗਏ। ਫਿਰ ਜਾਂਦਾ ਜਾਂਦਾ ਕੋਈ ਕਹਿ ਗਿਆ ਮਹਾਰਾਜ ਸਾਡੇ ਤਾਂ ਔਲਾਦ ਨਹੀਂ ਹੈ, ਚੰਗਾ ਬਈ ਔਲਾਦ ਹੋਵੇਗੀ। ਜਿਵੇਂ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਸਾਖੀ ਆਉਂਦੀ ਹੈ, ਰਮਤੇ ਮਹਾਤਮਾ ਆ ਗਏ, ਉਦਾਸ ਦੇਖ ਕੇ ਕਹਿਣ ਲੱਗੇ ਕੀ ਗੱਲ, ਦੋਵੇਂ ਜਾਣੇ ਸੇਵਾ ਤਾਂ ਕਰ ਰਹੇ ਹੋ ਭਾਈ ਪਰ ਉਦਾਸ ਜਿਹੇ ਹੋ। ਕਹਿੰਦੇ ਮਹਾਰਾਜ ਘਰ ਦੇ ਵਿੱਚ ਕੋਈ ਪੁੱਤਰ ਹੀ ਨਹੀਂ ਹੈ, ਉਦਾਸ ਤਾਂ ਆਪੇ ਹੋਣਾ। ਕਹਿੰਦੇ ਕੋਈ ਨਹੀਂ, ਇੱਕ ਸੀ ਛਾਂ, ਪੁੱਤਰ ਤਾਂ ਬਥੇਰੇ ਹੋ ਜਾਣਗੇ ਤੁਹਾਡੇ ਘਰੇ। ਜਾਂਦੇ ਜਾਂਦੇ ਕਹਿ ਗਏ ਮਹਾਤਮਾ ਰਮਤੇ ਸੀ ਤੁਰੇ ਜਾਂਦੇ ਆ। ਤੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਦੇ ਜਿਹੜੇ ਲਾਲ ਨੇ ਪਿਆਰੇ ਨੇ ਉਹਨਾਂ ਦੀ ਕਿਰਪਾ, ਜਦੋਂ ਉਹ ਖੁਸ਼ ਨੇ ਤਾਂ ਵਾਹਿਗੁਰੂ ਵੀ ਖੁਸ਼ ਹੈ। ਏਕ ਏਕ ਹੀ ਪੀਰ ਪਛਾਣਨਾ, ਇੱਕ ਇੱਕ ਦੇ ਜੀਵ ਦੇ ਮਨ ਦੀ ਪੀੜਾ ਨੂੰ ਪਹਿਚਾਣ ਲੈਂਦਾ, ਇਹਦੇ ਅੰਦਰ ਕੀ ਪੀੜਾ ਹੈ, ਇਹਦੇ ਅੰਦਰ ਕੀ ਪੀੜਾ ਹੈ, ਜਾਣਦਾ ਸਭ ਦੀਆਂ ਹੈ। ਘੱਟ ਘੱਟ ਕੇ ਪੜ ਪੜ ਕੀ ਜਾਣਨਾ, ਅਤੇ ਉਹ ਵਾਹਿਗੁਰੂ ਸਾਰਿਆਂ ਦੇ ਹਿਰਦੇ ਹਿਰਦੇ ਦੇ ਪੜਦਿਆਂ ਦੇ ਅੰਦਰਲੇ ਪੜਦਿਆਂ ਦੀ ਗੱਲ ਨੂੰ ਵੀ ਜਾਣਦਾ। ਘੱਟ ਘੱਟ ਕੇ ਹਿਰਦਿਆਂ ਹਿਰਦਿਆਂ ਦੇ ਪਟ ਪਟ ਕੀ ਜਾਂਦਾ, ਪਟ ਤੋਂ ਭਾਵ ਪਹਿਲਾਂ ਪੜਦਾ, ਅੱਗੇ ਫੇਰ ਪਟ, ਅੱਗੇ ਫੇਰ ਦੂਜਾ ਪੜਦਾ, ਹਿਰਦਿਆਂ ਹਿਰਦਿਆਂ ਦੇ ਅੰਦਰ ਜਿਹੜਾ ਪੜਦਾ, ਪੜਦੇ ਦੇ ਅੰਦਰ ਫੇਰ ਪੜਦਾ। ਕਈ ਗੱਲਾਂ ਐਸੀਆਂ ਜਿਹੜੀਆਂ ਕੇਵਲ ਆਪਣੇ ਇੱਕ ਸਰੀਰ ਦੇ ਅੰਦਰ ਹੀ ਨੇ, ਦੂਜੇ ਤੱਕ ਨੂੰ ਵੀ ਨਹੀਂ ਪਤਾ, ਇਸਤਰੀ ਨੂੰ ਨਹੀਂ ਪਤਾ, ਰਿਸ਼ਤੇਦਾਰਾਂ ਨੂੰ ਵੀ ਨਹੀਂ ਪਤਾ, ਕਿਸੇ ਮਿੱਤਰ ਨੂੰ ਵੀ ਸਾਡੀ ਉਸ ਪੀੜਾ ਦਾ ਪਤਾ ਨਹੀਂ, ਪਰ ਵਾਹਿਗੁਰੂ ਨੂੰ ਪਤਾ। ਵਾਹਿਗੁਰੂ ਜਾਣਦੇ ਨੇ ਕਿ ਇਹਦੇ ਅੰਦਰ ਕੀ ਪੀੜਾ ਹੈ। ਜਦ ਉਦ ਕਰਖ ਕਰਾ ਕਰਤਾਰਾ, ਜਦੋਂ ਉਦ ਕਰਖ ਕੀਤਾ ਭਾਵ ਬਾਹਰ ਨੂੰ ਸਵਾਸ ਖਿੱਚਣਾ, ਬਾਹਰ ਨੂੰ ਕੱਢਣਾ। ਜਦੋਂ ਤੂੰ ਆਪਣੇ ਸਵਾਸ ਬਾਹਰ ਨੂੰ ਖਿੱਚਦਾ ਹੈ ਭਾਵ ਸੰਕਲਪ ਕਰਦਾ ਹੈ ਕਿ ਮੈਂ ਇੱਕ ਤੋਂ ਬਹੁਤ ਰੂਪ ਹੋ ਜਾਵਾਂ, ਪਰਜਾ ਧਰਤ ਤਬ ਦੇਹ ਅਪਾਰਾ, ਤਾਂ ਉਸ ਵੇਲੇ ਅਣਗਿਣਤ ਦੇਹਾਂ ਸਾਰੀ ਪਰਜਾ ਤੇ ਆ ਕੇ ਧਰਤੀ ਦੇ ਉੱਤੇ ਆ ਕੇ ਅਣਗਿਣਤ ਹੀ ਦੇਹਾਂ 84 ਲੱਖ ਜੂਨ ਚਾਰੇ ਪਾਸੇ ਫੈਲ ਜਾਂਦੀ ਤੁਹਾਡੇ ਇੱਕ ਸੰਕਲਪ ਨਾਲ। ਜਬ ਆਕਰਖ ਕਰਤ ਹੋ ਕਬ ਹੂੰ, ਜਦੋਂ ਅੰਦਰ ਨੂੰ ਖਿੱਚਦੇ ਹੋ ਸਵਾਸ, ਜਦੋਂ ਤੁਸੀਂ ਅੰਦਰ ਨੂੰ ਸਵਾਸ ਖਿੱਚਦੇ ਹੋ ਸੰਕਲਪ ਕਰਦੇ ਹੋ ਕਿ ਮੈਂ ਹੁਣ ਇੱਕ ਹੀ ਹੋ ਜਾਵਾਂ ਦੁਬਾਰਾ। ਬਥੇਰਾ ਤਮਾਸ਼ਾ ਦੇਖ ਲਿਆ, ਇਹਨਾਂ ਲੋਕਾਂ ਨੂੰ ਬਥੇਰਾ ਦੇਖ ਲਿਆ, ਇਹ ਨਹੀਂ ਠੀਕ ਆਉਂਦੇ, ਫਿਰ ਇੱਕ ਹੋ ਜਾਓ, ਫਿਰ ਉਸ ਵਕਤ ਇੱਕ ਵੀ ਹੋ ਜਾਂਦੇ ਹੋ। ਤੂੰ ਮੈਂ ਮਿਲਤ ਦੇਹ ਧਰ ਸਭ ਹੂੰ, ਤਾਂ ਸਾਰੀਆਂ ਦੇਹਾਂ ਫਿਰ ਤੁਹਾਡੇ ਵਿੱਚ ਦੁਬਾਰਾ ਮਿਲ ਜਾਂਦੀਆਂ। ਜੇਤੇ ਬਦਨ ਸ੍ਰਿਸ਼ਟ ਸਭ ਧਾਰ ਹੈ, ਸਾਰੀ ਸ੍ਰਿਸ਼ਟੀ ਨੇ ਜਿਤਨੇ ਵੀ ਮੂੰਹ ਸਰੀਰ ਧਾਰਨ ਕੀਤੇ ਹੋਏ ਨੇ ਆਪ ਆਪਣੀ ਬੂਝ ਉਚਾਰ ਹੈ। ਹੇ ਵਾਹਿਗੁਰੂ, ਉਹ ਸਾਰੇ ਆਪੋ ਆਪਣੀ ਸਮਝ ਅਨੁਸਾਰ ਤੇਰੀ ਸਿਫਤ ਕਰਦੇ ਨੇ। ਕੋਈ ਕਿਸੇ ਤਰ੍ਹਾਂ ਦੀ ਸਿਫਤ ਕਰੀ ਜਾਂਦਾ, ਕੋਈ ਕਿਸੇ ਤਰ੍ਹਾਂ ਦੀ ਕਰੀ ਜਾਂਦਾ, ਆਪੋ ਆਪਣੀ ਬੁੱਧੀ ਦੇ ਮੁਤਾਬਕ ਹੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਪਰ ਆਪ ਜੀ ਸਾਰੀ ਰਚਨਾ ਤੋਂ ਨਿਰਲੇਪ ਰਹਿੰਦੇ ਹੋ, ਪਾਸੇ ਹੋ। ਜਾਣਤ ਵੇਦ ਭੇਦ ਯਾਰੇ ਆਲਮ, ਗੁੱਝੇ ਰਾਜ ਨੂੰ ਗੁੱਝੇ ਭੇਦ ਨੂੰ ਵੇਦ ਅਤੇ ਆਲਮ ਵਿਦਵਾਨ ਪੁਰਖੀ ਜਾਣਦੇ ਨੇ ਕਿ ਕੀ ਆਪ ਜਾਣਦੇ ਹੋ। ਇਸ ਦੇ ਤਾਂ ਹੀ ਇਸ ਗੁੱਝੇ ਭੇਦ ਨੂੰ ਕੋਈ ਜਿਹੜੇ ਪੁਰਸ਼ ਨੇ ਨਾ ਪਹੁੰਚੇ ਹੋਏ ਬ੍ਰਹਮ ਗਿਆਨੀ, ਉਹਨਾਂ ਨੂੰ ਹੀ ਆਪ ਜਣਾਉਂਦੇ ਹੋ। ਹੋਰ ਕੋਈ ਇਸ ਆਲਮ ਨੂੰ ਜਾਂ ਸੰਸਾਰ ਦੇ ਤਾਂ ਸਮਝ ਨਹੀਂ ਸਕਿਆ ਕਿ ਕੀ ਭੇਦ ਹੈ, ਕਿਵੇਂ ਬਣਿਆ। ਬ੍ਰਹਮ ਗਿਆਨੀ ਜੇ ਜਾਣਦੇ ਨੇ ਤਾਂ ਉਹ ਦੱਸਦੇ ਨਹੀਂ, ਕਿਉਂਕਿ ਉਹਨਾਂ ਨੇ ਆਪਣੇ ਅੰਦਰ ਅੰਦਰ ਸਾਰਾ ਕੁਝ ਰੱਖਣਾ, ਉਹਨਾਂ ਨੇ ਪਰਮੇਸ਼ਰ ਦੇ ਸਾਰੇ ਭੇਦ ਕਿਸੇ ਨੂੰ ਦੱਸਣਾ ਹੀ ਨਹੀਂ ਹੈ। ਨਿਰੰਕਾਰ, ਨਿਰਵਿਕਾਰ, ਨਿਰਲੰਬ। ਨਿਰੰਕਾਰ ਦਾ ਮਤਲਬ ਹੁੰਦਾ ਹੈ ਨਿਰਾਕਾਰ, ਜਿਹਦਾ ਕੋਈ ਆਕਾਰ ਹੀ ਨਹੀਂ ਹੈ। ਨਿਰਵਿਕਾਰ ਕੌਣ ਹੈ? ਵਿਕਾਰਾਂ ਤੋਂ ਰਹਿਤ। ਨਿਰਲੰਬ, ਨਿਰ ਅਲੰਬ, ਅਲੰਬ ਨਾਮ ਆਸਰੇ ਦਾ ਹੈ, ਵਾਹਿਗੁਰੂ ਆਸਰੇ ਤੋਂ ਵੀ ਰਹਿਤ ਹੈ। ਆਦ, ਅਨੀਲ, ਅਨਾਦ, ਅਸੰਭ, ਤੇ ਵਾਹਿਗੁਰੂ ਆਦ ਹੈ ਜੋ ਮੁੱਢ ਤੋਂ ਹੀ, ਪਤਾ ਨਹੀਂ ਕਦੋਂ ਕਦਾ ਇਹ ਤਾਂ ਕਿਸੇ ਨੂੰ ਪਤਾ ਨਹੀਂ, ਆਦ ਰੂਪ ਹੈ ਸਾਰਿਆਂ ਦੀ। ਅਨੀਲ ਜੋ ਗਿਣਤੀ ਤੋਂ ਰਹਿਤ ਹੈ, ਜਿੱਥੇ ਕੋਈ ਗਿਣਤੀ ਨਹੀਂ ਹੈ। ਅਨਾਦ ਜਿਹਦਾ ਕੋਈ ਮੁੱਢ ਵੀ ਨਹੀਂ, ਇਹ ਵੀ ਨਹੀਂ ਪਤਾ ਉਹਦਾ ਮੁੱਢ ਕਦੋਂ ਹੈ, ਕਿਵੇਂ ਹੈ। ਅਸੰਭ, ਅਤੇ ਅਸੰਭ ਕੀ ਹੁੰਦਾ ਹੈ? ਜਿਵੇਂ ਜਾਪ ਸਾਹਿਬ 'ਚ ਵੀ ਆਇਆ ਸੀ ਅਸੰਭ, ਆੜਾ ਮੁਕਤਾ ਪਾਸੇ ਕਰਦੇ ਤਾਂ ਸੰਭ ਨਾਮ ਜਨਮ ਦਾ ਹੈ, ਅਤੇ ਤੁਸੀਂ ਜਨਮ ਤੋਂ ਵੀ ਰਹਿਤ ਹੋ, ਤੁਹਾਡਾ ਕੋਈ ਜਨਮ ਨਹੀਂ ਹੈ, ਕਦੋਂ ਜਨਮ ਹੋਇਆ। ਤਾ ਕਾ ਮੂੜ ਉਚਾਰਤ ਭੇਦਾ, ਸੋ ਇਹ ਜਿਹੜੇ ਮੂਰਖ ਲੋਕ ਨੇ ਇਹ ਵਾਹਿਗੁਰੂ ਤੇਰਾ ਭੇਦ ਉਚਾਰਨ ਦਾ ਯਤਨ ਕਰਦੇ ਨੇ। ਬੜੇ ਲੋਕ ਮੈਂ ਦੱਸ ਸਕਦਾ, ਮੈਂ ਕਰ ਸਕਦਾ, ਪਰ ਤੁਹਾਡਾ ਭੇਦ ਕੋਈ ਪਾ ਨਹੀਂ ਸਕਿਆ। ਜਾ ਕੋ ਭੇਵ ਨਾ ਪਾਵਤ ਬੇਦਾ, ਜਦਕਿ ਉਹਨਾਂ ਦਾ ਭੇਦ ਬੇਦਾਂ ਨੇ ਵੀ ਨਹੀਂ ਪਾਇਆ। ਨੇਤ ਨੇਤ ਕਠੰਤ ਬੇਦਾ, ਵੇਦ ਵੀ ਜਿਸ ਨੂੰ ਬੇਅੰਤ ਬੇਅੰਤ ਕਹਿ ਕੇ ਪੁਕਾਰਦੇ ਨੇ। ਤਾ ਕਉ ਕਰ ਪਾਹਨ ਅਨੁਮਾਨਤ, ਅੰਦਾਜ਼ਾ ਲਾਉਂਦੇ ਨੇ, ਅਨੁਮਾਨਤ ਅੰਦਾਜ਼ਾ ਕੀ ਕਹਿੰਦੇ ਨੇ? ਤਾ ਕਉ ਕਰ ਪਾਹਨ, ਅਨੁਮਾਨ ਲਾਉਂਦੇ ਨੇ ਕਿ ਇਹ ਪਰਮੇਸ਼ਰ ਸ਼ਾਇਦ ਪੱਥਰ ਹੋਵੇਗਾ ਜਾਂ ਪੱਥਰ ਵਰਗਾ ਹੋਵੇਗਾ। ਪਾਹਨ ਨਾਮ ਪੱਥਰ ਦਾ ਹੈ, ਕਿ ਤੈਨੂੰ ਮੂਰਖ ਲੋਕ ਜਿਹੜੇ ਨੇ ਉਹ ਪੱਥਰ ਸਮਝਦੇ ਨੇ। ਮਹਾਂਮੂੜ ਕਸ਼ ਭੇਦ ਨਾ ਜਾਣਤ, ਮਹਾਂਮੂਰਖਾਂ ਨੇ ਸਾਰੇ ਲੋਕ ਵਾਸਤਵ ਵਿੱਚ ਉਹ ਤੇਰਾ ਭੇਦ ਨਹੀਂ ਜਾਣ ਸਕੇ, ਤੂੰ ਕੌਣ ਹੈ। ਛੋਟਿਆਂ ਛੋਟਿਆਂ ਨੂੰ ਭਗਵਾਨ ਕਹੀ ਜਾਂਦੇ ਨੇ। ਮਹਾਂਦੇਵ ਕਉ ਕਹਿਤ ਸਦਾ ਸਿਵ, ਐਸੇ ਲੋਕ ਮਹਾਂਦੇਵ ਜੋ ਸ਼ਿਵ ਜੀ ਨੂੰ ਹੀ ਸਦਾ ਸ਼ਿਵ ਮੁਕਤੀ ਦੇਣ ਵਾਲਾ ਕਹਿੰਦੇ ਨੇ। ਇੱਕ ਤਾਂ ਹੈ ਸ਼ਿਵ, ਦੇਹ ਸ਼ਿਵਾ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬ ਹੋ ਨਾ ਕਰੋ। ਉਹ ਸ਼ਿਵ ਕਲਿਆਣ ਨੂੰ ਕਹਿੰਦੇ ਨੇ, ਕਲਿਆਣ ਸਰੂਪ ਪਰਮੇਸ਼ਰ ਨੂੰ। ਇੱਕ ਹੈ ਸ਼ਿਵ ਜੀ ਭੋਲੇਨਾਥ, ਇਸ ਕਰਕੇ ਇਹਦੇ ਦੋਨਾਂ ਨਾਵਾਂ ਵਿੱਚ ਵੀ ਇਹ ਫਰਕ ਹੈ, ਇੱਕ ਸ਼ਿਵ ਜੀ, ਇੱਕ ਹੋ ਗਿਆ ਸ਼ਿਵ, ਕਲਿਆਣ ਸਰੂਪ ਪਰਮੇਸ਼ਰ। ਮਹਾਂਦੇਵ ਕੋ ਕਹਿ ਸਦਾ ਸ਼ਿਵ, ਮਹਾਂਦੇਵ ਜੀ ਨੂੰ ਕਦੇ ਸਦਾ ਅਕਾਲ ਪੁਰਖ ਮੰਨੀ ਬੈਠੇ ਨੇ। ਨਿਰੰਕਾਰ ਕਾ ਚਿੰਤ ਨਹਿ ਭਿਵ, ਭਿਵ ਨਾਮ ਹੁੰਦਾ ਭੇਦ ਦਾ, ਨਿਰੰਕਾਰ ਪਰਮੇਸ਼ਰ ਦਾ ਭੇਦ ਜਾਣਦੇ ਹੀ ਨਹੀਂ ਕਿ ਪਰਮੇਸ਼ਰ ਕੌਣ ਹੈ। ਆ ਛੋਟਿਆਂ ਨੂੰ ਵੀ ਮੰਨੀ ਬੈਠੇ ਨੇ, ਇਹ ਭਗਵਾਨ, ਇਹ ਫਲਾਨਾ ਭਗਵਾਨ, ਉਹਨਾਂ ਸਾਰਿਆਂ ਨੇ ਭਗਵਾਨ ਮੰਨ ਲਿਆ ਲੋਕਾਂ ਨੇ। ਆਪ ਆਪਣੀ ਬੁੱਧ ਹੈ ਜੇਤੇ, ਆਪੋ ਆਪਣੀ ਜਿੰਨੀ ਜਿੰਨੀ ਕਿਸੇ ਦੀ ਬੁੱਧੀ ਹੈ, ਵਾਹਿਗੁਰੂ ਨੇ ਜਿੰਨੀ ਜਿੰਨੀ ਕਿਸੇ ਨੂੰ ਬਖਸ਼ਿਸ਼ ਕੀਤੀ ਹੈ। ਵਰਨਤ ਭਿੰਨ ਭਿੰਨ ਤੋਏ ਤੇਤੇ, ਉਹ ਲੋਕ ਤੈਨੂੰ ਉਤਨੀ ਅਕਲ ਅਨੁਸਾਰ ਹੀ ਵੱਖਰੇ ਵੱਖਰੇ ਬੋਲਾਂ ਵਿੱਚ ਵਰਣਨ ਕਰੀ ਜਾਂਦੇ ਨੇ, ਪਰਮਾਤਮਾ ਐਸਾ ਹੋਵੇਗਾ, ਪਰਮਾਤਮਾ ਐਸਾ ਹੋਵੇਗਾ, ਆਪੋ ਆਪਣੀ ਬੁੱਧੀਆਂ ਦੇ ਮੁਤਾਬਕ ਬੋਲਦੇ ਨੇ। ਤੁਮਰਾ ਲਖਾ ਨਾ ਜਾਏ ਪਸਾਰਾ, ਇਹ ਪਰਮਾਤਮਾ ਤੇਰਾ ਜਿਹੜਾ ਸੰਸਾਰ ਹੈ ਰਚਿਆ ਹੋਇਆ, ਇਹਦਾ ਜਿਹੜਾ ਪਸਾਰਾ ਹੈ ਜਾਣਿਆ ਨਹੀਂ ਜਾਂਦਾ ਮਾਇਆ ਕਰਕੇ। ਪਤਾ ਨਹੀਂ ਕਿੱਡਾ ਕੁ ਵੱਡਾ, ਅੱਗੇ ਤੋਂ ਅੱਗੇ ਪਸਾਰਾ ਹੀ ਪਸਾਰਾ ਹੈ। ਕਿਹੇ ਬਿਦ ਸਜਾ ਪ੍ਰਥਮ ਸੰਸਾਰਾ, ਪ੍ਰਥਮ ਤੋਂ ਪਹਿਲਾਂ, ਪ੍ਰਥਮ ਤੋਂ ਭਾਵ ਹੈ ਪਹਿਲਾਂ ਜੋ ਸੰਸਾਰ ਨੂੰ ਕਿਸ ਢੰਗ ਨਾਲ ਤੁਸੀਂ ਬਣਾਇਆ। ਸਿੱਧਾਂ ਨੇ ਵੀ ਇਹੀ ਪੁੱਛਿਆ ਕਿਵੇਂ ਬਣਾਇਆ, ਮਹਾਰਾਜ ਕਹਿੰਦੇ ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਪਰਮੇਸ਼ਰ ਨੇ ਇੱਕੋ ਬਚਨ ਨਾਲ ਦੁਨੀਆ ਬਣਾ ਦਿੱਤੀ, ਜਿੱਦਣ ਮਿਟਣੀ ਹੋਵੇਗੀ ਉਦਣ ਵੀ ਇੱਕ ਬਚਨ ਹੀ ਕਰੇਗਾ। ਉਹਦੇ ਇੱਕ ਬਚਨ ਨਾਲ ਦੁਨੀਆ ਬਣ ਜਾਂਦੀ ਹੈ, ਇੱਕ ਨਾਲ ਹੀ ਮਿਟ ਜਾਂਦੀ ਹੈ। ਇੱਕ ਰੂਪ ਅਨੂਪ ਸਰੂਪਾ, ਇਹ ਵਾਹਿਗੁਰੂ ਤੂੰ ਇੱਕੋ ਰੂਪ ਹੈ। ਇੱਕੋ ਰੂਪ ਵਿੱਚ ਵੀ ਕੀ ਹੈ, ਸੁੰਦਰ ਸਰੂਪ ਹੈ। ਇੱਕੋ ਰੂਪ ਹੈ, ਸੁੰਦਰ ਸਰੂਪ ਹੈ। ਇੱਕ ਹੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀਂ ਭੂਪਾ। ਕਿਤੇ ਤੂੰ ਆਪ ਕੰਗਾਲ ਬਣਿਆ ਬੈਠਾ ਰੰਗ ਭਇਓ, ਕਿਤੇ ਰਾਵ ਰਾਜਾ ਬਣਿਆ ਬੈਠਾ, ਕਿਤੇ ਭੂਪਾ ਵੱਡਾ ਰਾਜਾ ਬਣਿਆ ਬੈਠਾ। ਛੋਟੇ ਰਜਵਾੜੇ ਹੁੰਦੇ ਨੇ, ਇੱਕ ਵੱਡੇ ਰਾਜੇ, ਸਾਰਿਆਂ ਵਿੱਚ ਬੈਠਾ ਤੂੰ ਆਪ ਹੀ ਹੈ। ਅੰਡਜ ਜੇਰਜ ਸੇਤ ਯਕੀਨੀ, ਅੰਡਜ ਜੋ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਹੁੰਦੇ ਨੇ, ਜੇਰਜ ਜੋ ਝਿੱਲੀ ਆਦਿਕ ਤੋਂ ਪੈਦਾ ਹੁੰਦੇ ਜੇਰ ਤੋਂ, ਫਿਰ ਸੇਤ ਚ ਪਸੀਨੇ ਜਾਂ ਭਾਪ ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ, ਜਿਵੇਂ ਉੱਲੀ ਆਦਿਕ ਲੱਗ ਜਾਂਦੀ ਹੈ, ਇਹ ਵੀ ਜੀਵ ਨੇ। ਉਸ ਤੋਂ ਬਾਅਦ ਆਉਂਦੇ ਨੇ ਉਤ ਭੁਜ ਖਾਨ ਬਹੁਰ ਰਚ ਦੀਨੀ, ਉਤ ਭੁਜ ਕੌਣ ਨੇ, ਜਿਵੇਂ ਬਨਸਪਤੀ ਹੈ, ਬੂਟੇ ਨੇ, ਅਬ੍ਰਿਛ ਨੇ, ਪਰਬਤ ਨੇ। ਹੇ ਵਾਹਿਗੁਰੂ ਤੂੰ ਅੰਡਜ ਜੇਰਜ ਸੇਤਜ ਆਦਿ ਚਾਰ ਖਾਣੀਆਂ ਦੀ ਰਚਨਾ ਕੀਤੀ ਹੈ। ਜਿਵੇਂ ਅੰਡਿਆਂ ਵਿੱਚੋਂ ਜੀਵ ਪੈਦਾ ਹੁੰਦੇ ਨੇ, ਇਸੇ ਤਰ੍ਹਾਂ ਹੀ ਹੋਰ ਸਾਰੀਆਂ ਚੀਜ਼ਾਂ ਚੋਂ ਜਿਵੇਂ ਪੈਦਾ ਹੁੰਦੇ ਨੇ ਜੇਰ ਆਦਿਕ ਤੋਂ, ਤੋ ਫਿਰ ਮੁੜਕੇ ਤੋਂ ਹੋ ਗਏ, ਫਿਰ ਧਰਤੀ ਚੋਂ ਪੈਦਾ ਹੋ ਗਏ। ਇਹ ਵੀ ਸਭ ਤੁਹਾਡੀਆਂ ਬਣਾਈਆਂ ਹੋਈਆਂ ਰਚਨਾਵਾਂ ਨੇ। ਕਹੂੰ ਫੂਲ ਰਾਜਾ ਹੋਵੇ ਬੈਠਾ, ਇਹ ਕਰਤਾਰ ਜੀ ਕਿਤੇ ਤੁਸੀਂ ਪ੍ਰਸੰਨ ਚਿੱਤ ਹੋ ਕੇ ਬੜੇ ਵੱਡੇ ਰਾਜੇ ਬਣੇ ਬੈਠੇ ਹੋ। ਕਹੂੰ ਸਿਮਟ ਭਇਓ ਸੰਕਰੇ ਕੈਠਾ, ਕਿਤੇ ਤਾਂ ਤੁਸੀਂ ਕਮਲ ਫੁੱਲ ਦੇ ਉੱਪਰ ਫੁੱਲ ਸੁਸ਼ੋਭਿਤ ਹੋ ਕੇ ਬ੍ਰਹਮਾ ਰੂਪ ਹੋ ਕੇ ਬੈਠੇ ਹੋ। ਕਹੂੰ ਫੂਲ ਰਾਜਾ ਹਵੇ ਬੈਠਾ, ਇਹਦਾ ਦੂਸਰਾ ਅਰਥ ਹੈ ਇਹ, ਕਿਤੇ ਤਾਂ ਰਾਜੇ ਬਣ ਕੇ ਬੈਠੇ ਹੋ। ਕਹੂੰ ਫੂਲ, ਫਿਰ ਫੁੱਲ ਦਾ ਅਰਥ ਲਾਇਆ ਕਮਲ ਦਾ ਫੁੱਲ, ਕਮਲ ਦੇ ਫੁੱਲ ਦੇ ਉੱਤੇ ਤੁਸੀਂ ਬਣ ਕੇ ਬੈਠੇ ਹੋ ਬ੍ਰਹਮਾ ਰੂਪ। ਕਹੂੰ ਸਿਮਟ ਭਇਓ ਸੰਕਰੇ ਕੈਠਾ, ਤੇ ਕਿਤੇ ਤੂੰ ਸੰਕੋਚ ਕਰਕੇ ਰਚਨਾ ਨੂੰ ਸਮੇਟ ਕੇ ਇਕੱਠਾ ਹੋਇਆ ਹੋਇਆ ਹੈ, ਸ਼ਿਵਜੀ ਰੂਪ ਹੋਇਆ ਬੈਠਾ, ਕੋਈ ਰਚਨਾ ਹੀ ਨਹੀਂ। ਇੱਕ ਵਾਰ ਪਾਰਵਤੀ ਕਹਿਣ ਲੱਗੇ, ਮਹਾਰਾਜ ਤੁਸੀਂ ਤਾਂ ਬਸ ਬੈਲ ਦੀ ਸਵਾਰੀ ਕਰਦੇ ਹੋ, ਜਿੱਥੇ ਦੇਖਿਆ ਦਰਖਤ ਉਹਦੇ ਥੱਲੇ ਆਸਣ ਲਾ ਲੈਂਦੇ ਹੋ, ਕੋਈ ਆਪਣਾ ਮਕਾਨ ਵੀ ਹੋਣਾ ਚਾਹੀਦਾ। ਸ਼ਿਵਜੀ ਮਹਾਰਾਜ ਕਹਿਣ ਲੱਗੇ ਆਪਣਾ ਮਕਾਨ ਦੀ ਲੋੜ ਨਹੀਂ ਹੈ, ਆਪਾਂ ਇਹ ਚੰਗੇ ਹਾਂ। ਨਹੀਂ ਜੀ, ਜ਼ਰੂਰ ਆਪਾਂ ਨੂੰ ਮਕਾਨ ਬਣਾਉਣਾ ਚਾਹੀਦਾ। ਕਿ ਚੱਲ ਚਲੋ ਠੀਕ ਹੈ, ਤੁਹਾਡੀ ਗੱਲ ਮੰਨ ਲੈਂਦੇ ਹਾਂ। ਵਿਸ਼ਕਰਮਾ ਨੂੰ ਸੱਦਿਆ, ਬਣਾ ਬਈ ਵਿਸ਼ਕਰਮਾ। ਪਾਰਵਤੀ ਕਹਿੰਦੀ ਮਕਾਨ ਬਣਾਉਣਾ। ਵਿਸ਼ਕਰਮਾ ਕਹਿਣ ਲੱਗਾ ਮਹਾਰਾਜ ਕਿਵੇਂ ਬਣਾਵਾਂ। ਕਹਿੰਦੇ ਅੱਗੇ ਅੱਗੇ ਤੁਰਿਆ ਜਾ, ਪਿੱਛੇ ਪਿੱਛੇ ਬਣਦਾ ਆਊਗਾ। ਵਿਸ਼ਕਰਮਾ ਅੱਗੇ ਅੱਗੇ ਤੁਰਿਆ ਗਿਆ, ਸੋਨੇ ਦੀ ਕੰਧ ਨਿਕਲਣ ਲੱਗ ਪਈ, ਦੂਜਾ ਤੀਜਾ, ਜੋ ਤਿੰਨ ਕੰਧਾਂ ਕੱਢ ਲਈਆਂ, ਪਿੱਛੇ ਮੁੜ ਕੇ ਦੇਖਿਆ, ਕਿਹਾ ਸੀ ਵੀ ਪਿੱਛੇ ਨਾ ਦੇਖੀ, ਜਦ ਦੇਖਿਆ ਤਾਂ ਖੜ ਗਿਆ ਕੰਮ। ਫਿਰ ਧੱਕ ਕੇ ਕਹਿੰਦੇ ਤਿੰਨ ਕੰਧਾਂ ਜੋੜ ਦਿੱਤੀਆਂ ਆਪਸ ਚ, ਇਹ ਬਣ ਗਈ ਤਕਾਉਣੀ ਲੰਕਾ। ਫਿਰ ਕਹਿੰਦੀ ਮੈਂ ਪ੍ਰਸ਼ਾਦਾ ਵੀ ਛਕਾਉਣਾ ਜੀ। ਕਿਸਦੇ ਤਾਂ ਪ੍ਰਸ਼ਾਦਾ ਛਕਾਉਣਾ? ਕਹਿੰਦੇ ਪ੍ਰਸ਼ਾਦਾ ਛਕਾਉਣਾ ਬ੍ਰਾਹਮਣ ਦੇ ਤਾਂ। ਕਹਿੰਦੇ ਲੋੜ ਨਹੀਂ ਹੈ। ਮੈਂ ਠੀਕ ਹੈ, ਐਂ ਛਕਾ ਦੇ ਸਮੁੰਦਰ ਚ ਪ੍ਰਸ਼ਾਦਾ ਪਾ ਦੇ, ਆਪੇ ਮੱਛੀਆਂ ਖਾ ਲੈਣ। ਨਹੀਂ, ਮੈਂ ਬ੍ਰਾਹਮਣਾਂ ਨੂੰ ਛਕਾਉਣਾ ਹੈ ਪ੍ਰਸ਼ਾਦਾ। ਕਹਿਣ ਲੱਗੇ ਚੰਗਾ ਤੇਰੀ ਮਰਜ਼ੀ ਹੈ, ਬ੍ਰਾਹਮਣ ਭਾਲਦੇ ਆ ਭਾਲਦੇ ਆ, ਰਾਵਣ ਮਿਲ ਗਿਆ। ਰਾਵਣ ਲਿਆਂਦਾ, ਬੈਠ ਗਿਆ ਬਈ ਸ਼ਕਲ ਹੈ, ਰੱਜ ਕੇ ਪ੍ਰਸ਼ਾਦਾ ਛਕਿਆ, ਆਵੇ ਦੱਖਣਾ। ਕਹਿੰਦੇ ਮਹਾਰਾਜ ਤੁਹਾਡੀ ਲੰਕਾ ਬੜੀ ਵਧੀਆ, ਇਹੀ ਦੇ ਦਿਓ। ਚੱਲ ਬਈ ਪਾਰਵਤੀ, ਚੱਕ ਆਪਣਾ ਚਿਮਟਾ, ਚੱਲੀ ਆਪਾਂ ਅੱਗੇ। ਤੈਨੂੰ ਮੈਂ ਕਿਹਾ ਸੀ ਆਪਣੇ ਕਰਮਾਂ 'ਚ ਨਹੀਂ ਹੈ, ਆਪਾਂ ਤਾਂ ਬਾਹਰ ਹੀ ਠੀਕ ਹਾਂ, ਕਲਾਸ਼ ਪਰਬਤ ਹੀ ਚੰਗਾ ਆਪਣੇ ਵਾਸਤੇ। ਇਸ ਕਰਕੇ ਮਹਾਰਾਜ ਨੇ ਇੱਥੇ ਬਚਨ ਲਿਖਿਆ, ਕਹੂੰ ਸਿਮਟ ਭਇਓ ਸੰਕਰੇ ਕੈਠਾ, ਇਕੱਠੇ ਹੋ ਕੇ ਇੱਕ ਥਾਂ ਬੈਠਣਾ, ਥੋੜ੍ਹਾ ਜਿਹਾ ਪਸਾਰਾ, ਬਹੁਤਾ ਸਮਾਨ ਨਹੀਂ ਰੱਖਦਾ ਆਪਣੇ ਨਾਲ। ਮੈਂ ਡੁੱਗ ਡੁੱਗੀ ਰੱਖ ਲਈ, ਇੱਕ ਬੈਲ ਰੱਖ ਲਿਆ ਨਾਲ, ਸੱਪਾਂ ਦੀ ਮਾਲਾ, ਸ਼ਿਵਜੀ ਭੋਲੇਨਾਥ ਆਪਣਾ ਤੁਰੇ ਫਿਰਦੇ ਰਹਿੰਦੇ ਨੇ, ਵਿਚਰਦੇ ਰਹਿੰਦੇ, ਕਿਤੇ ਗੁਪਤ ਹੋ ਜਾਂਦੇ, ਕਿਤੇ ਪ੍ਰਗਟ ਹੋ ਜਾਂਦੇ ਹੈ। ਪਰ ਦੀਨ ਦੁਨੀਆਂ ਦੀ ਜਿੰਨੀਆਂ ਦੁਖੀ ਹੈ, ਕੋਈ ਉਹਦੀ ਮਦਦ ਕਰ ਛੱਡਦੇ ਨੇ, ਪਰ ਕਰਦੇ ਤਾਂ ਕੁਛ ਨਹੀਂ, ਮਾੜਾ ਨਹੀਂ ਕਿਸੇ ਦਾ ਕਰਦੇ, ਸਭਨਾਂ ਦਾ ਭਲਾ ਕਰਦੇ। ਇਸ ਤਰ੍ਹਾਂ ਪਰਮੇਸ਼ਰ ਨੇ ਤਿੰਨਾਂ ਦੇਵਤਿਆਂ ਨੂੰ ਬਣਾਇਆ, ਉਹਨਾਂ ਦਾ ਜ਼ਿਕਰ ਕਰਦਿਆਂ ਮਹਾਰਾਜ ਨੇ ਵਚਨ ਕੀਤਾ, ਸ਼ਿਗਰੀ ਸ੍ਰਿਸ਼ਟ ਦਿਖਾਏ ਅਚੰਭਵ। ਉਹ ਇਹ ਜਿਤਨੀ ਹੈਰਾਨ ਕਰ ਦੇਣ ਵਾਲੀ ਸਾਰੀ ਸ੍ਰਿਸ਼ਟੀ ਬਣਾ ਦਿੱਤੀ, ਦੇਖੋ ਆਪਣੇ ਆਪ ਤੋਂ ਬਣਾ ਦਿੱਤਾ, ਸਾਰਾ ਸੰਸਾਰ ਜਿਤਨਾ ਪੈਦਾ ਕਰ ਦਿੱਤਾ ਹੈ। ਦੋਨੋਂ ਹੀ ਪਾਠ ਆਉਂਦੇ ਨੇ, ਸਿਗਰੀ ਵੀ ਆਉਂਦਾ, ਸਗਰੀ ਵੀ ਆਉਂਦਾ, ਸਗਰੀ ਦਾ ਅਰਥ ਵੀ ਸਾਰੇ ਹੈ, ਸਿਗਰੀ ਦਾ ਅਰਥ ਵੀ ਸਾਰੇ ਹੀ ਹੈ। ਇਸ ਕਰਕੇ ਜਿੱਥੇ ਵੀ ਜਿਵੇਂ ਲਿਖਿਆ, ਸਿਗਰੀ ਵੀ ਠੀਕ ਹੈ, ਸਗਰੀ ਵੀ ਠੀਕ ਹੈ, ਦੋਵੇਂ ਪਾਠ ਮਨਜ਼ੂਰ ਹੋ ਗਏ। ਤਾਂ ਸਾਰੀ ਜਿਤਨੀ ਸ੍ਰਿਸ਼ਟੀ ਹੈ ਬਣਾਈ ਹੋਈ ਤੁਹਾਡੀ, ਕਹਿੰਦੇ ਆਦਿ ਜੁਗਾਦ ਸਰੂਪ ਸਵੈਭਵ, ਯੁੱਗਾਂ ਤੋਂ ਸ਼ੁਰੂ ਤੋਂ ਹੀ ਆਪਣੇ ਆਪ ਤੋਂ ਪੈਦਾ ਹੋਇਆ ਹੋਇਆ ਸਰੂਪ ਹੈ ਵਾਹਿਗੁਰੂ, ਆਪਣੇ ਆਪ ਤੋਂ ਆਪੇ ਹੀ ਪੈਦਾ ਹੋਇਆ ਹੋਇਆ, ਦੂਸਰਾ ਕੋਈ ਵਾਹਿਗੁਰੂ ਨੂੰ ਪੈਦਾ ਕਰਨ ਵਾਲਾ ਨਹੀਂ। ਆਬ ਰੱਛਾ ਮੇਰੀ ਤੁਮ ਕਰੋ, ਹੇ ਮਹਾਰਾਜ ਜੀ ਹੁਣ ਤੁਸੀਂ ਕਿਰਪਾ ਕਰੋ, ਦੁਸ਼ਟਾਂ ਤੋਂ ਮੇਰੀ ਆਪ ਰੱਖਿਆ ਕਰੋ। ਸਿੱਖ ਉਬਾਰ ਅਸਿੱਖ ਸੰਘਰੋ, ਮੇਰੇ ਸਿੱਖਾਂ ਨੂੰ ਤਾਂ ਬਚਾ ਲਓ ਅਤੇ ਉਹਨਾਂ ਦੇ ਵੈਰੀਆਂ ਨੂੰ ਨਾਸ਼ ਕਰ ਦਿਓ। ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਉਤਪਾਤ ਕਰਨ ਵਾਲੇ ਉਪੱਦਰ ਕਰਨ ਵਾਲੇ ਜਿਤਨੇ ਵੀ ਦੁਸ਼ਟ ਲੋਕ ਉਪੱਦਰ ਕਰ ਰਹੇ ਨੇ ਇਹ ਜਿੰਨੇ ਉੱਠੇ ਨੇ ਸਕਲ ਮਲੇਚ ਕਰੋ ਰਣਘਾਤਾ ਉਹਨਾਂ ਸਾਰੇ ਵੈਰੀਆਂ ਪਾਪੀਆਂ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਦਿਓ। ਇਹ ਮਿਹਰ ਕਰ ਦਿਓ ਜੇ ਅਸੀਂ ਜੰਗ ਕਰਨ ਜਾਈਏ ਸਾਰਿਆਂ ਦੀ ਸਮਾਪਤੀ ਤੁਸੀਂ ਕਰ ਦੇਣੀ ਹੈ। ਇਸ ਪ੍ਰਕਾਰ 20 ਪੌੜੀਆਂ ਤੱਕ ਆਪਾਂ ਚੌਪੀ ਸਾਹਿਬ ਦਾ ਪਾਠ ਸ਼੍ਰਵਣ ਕੀਤਾ। ਮਹਾਰਾਜ ਕੱਲ੍ਹ ਨੂੰ ਕਿਰਪਾ ਕਰਨਗੇ ਅੱਗੇ ਫਿਰ ਜਿਵੇਂ ਬਖਸ਼ਿਸ਼ ਹੋਵੇਗੀ ਸ਼੍ਰਵਣ ਕਰਾਂਗੇ। ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ ਚੌਪੀ ਸਾਹਿਬ ਦਾ ਪਾਠ ਰੱਖਿਆ ਵਾਸਤੇ ਕੋਈ ਵਿਘਨ ਪਵੇ ਕਿਸੇ ਵੀ ਕਾਰਜ ਲਈ ਅੱਗੇ ਚੱਲ ਕੇ ਹਲੇ ਘਰੇਲੂ ਕਾਰਜਾਂ ਲਈ ਵੀ ਬਚਨ ਕਰਨਗੇ। ਸੇਵਕ ਸਿੱਖ ਸਦਾ ਕਰਤਾਰਾ ਸੁਖੀ ਵਸੇ ਮੋਰੇ ਪਰਿਵਾਰਾਂ ਵੀ ਬਚਨ ਕੀਤਾ ਹੈ। ਘਰੇਲੂ ਲੋੜ ਪੈ ਜਾਵੇ ਹੋਰ ਕਿਤਨੇ ਹੀ ਵਾਰ ਅੱਗੇ ਜਾ ਕੇ ਬਖਸ਼ਿਸ਼ ਕਰਨਗੇ। ਕੱਲ੍ਹ ਨੂੰ ਸ਼੍ਰਵਣ ਕਰਾਂਗੇ ਤਾਂ ਜਿਤਨਾ ਸੁਣਿਆ ਹਿਰਦੇ 'ਚ ਵਸਾਈਏ। ਇਸ ਕਰਕੇ ਲੋਕ ਸੁਖੀ ਲੋਕ ਸਵੇਲੇ ਹੋ ਜਾਈਏ। ਵਾਹਿਗੁਰੂ ਜੀ ਕਾ ਖਾਲਸਾ।